ਸਤਨਾਮ ਧੰਨ ਵਾਖੇ ਗੁਰੂ ਸਾਹਿਬ ਕਾਮ ਕ੍ਰੋਧ ਲੋਭ ਝੂਠ ਨਿੰਦਾ ਕਾਮ ਕ੍ਰੋਧ ਲੋਭ ਝੂਠ ਨਿੰਦਾ ਇਨ ਤੇ ਆਪ ਛਡਾਵੋ ਇਹ ਭੀਤਰ ਤੇ ਇਨਕੋ ਡਾਰੋ ਆਪਣ ਨਿਕਟ ਬੁਲਾਵੋ ਆਪਣੀ ਬੇਦ ਆਪ ਜਨਾਵੋ ਹਰ ਜਨ ਮੰਗਲ ਗਾਵੋ ਆਪਣੀ ਬਿਦ ਆਪ ਜਨਾਵੋ ਹਰ ਜਨ ਮੰਗਲ ਗਾਵੋ ਬਿਸ਼ਰ ਨਾਹੀ ਕਬਹੂ ਹੀ ਐ ਤੇ ਇਹ ਬਿਦ ਮਨ ਮਹਿ ਪਾਵੋ ਗੁਰਪੁਰਾ ਪਿਟਿਓ ਵਡ ਭਾਗੀ ਜਨ ਨਾਨਕ ਕਤਹਿ ਨਾ ਤਾਵੋ ਗੁਰਪੁਰਾ ਪਿਟਿਓ ਵਡ ਭਾਗੀ ਜਨ ਨਾਨਕ ਕਤਹਿ ਨਾ ਤਾਵੋ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਕਿਰਪਾਲੂ ਦਾਤਾਰ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਦੂਸਰੇ ਦਿਨ ਦੇ ਇਸ ਗੁਰਮਤ ਦੀਵਾਨ ਦੀ ਹਾਜ਼ਰੀ ਭਰ ਰਹੇ ਗੁਰੂ ਸਵਾਰੇ ਸਤ ਸੰਗੀ ਜਨੋ ਸੋਦਰ ਰਹਿ ਰਾਜ ਸਾਹਿਬ ਜੀ ਦੇ ਪਾਠ ਤੋਂ ਲੈ ਕੇ ਹੁਣ ਤੱਕ ਆਪ ਜੀ ਨੇ ਨਰੋਲ ਗੁਰਬਾਣੀ ਦਾ ਕੀਰਤਨ ਗੁਰੂ ਪਿਆਰ ਵਾਲੇ ਕੀਰਤਨੀਏ ਗੁਰਸਿੱਖਾਂ ਪਾਸੋਂ ਸਰਵਣ ਕੀਤਾ ਹੈ। ਸਨਮਾਨਯੋਗ ਭਾਈ ਸਾਹਿਬ ਜੀ ਹੋਣਾ ਨੇ ਕੀਰਤਨ ਦੀ ਸਮਾਪਤੀ ਅੱਜ ਇੱਕ ਹੀ ਪ੍ਰਕਰਨ ਤੇ ਇੱਕ ਹੀ ਸਬਜੈਕਟ ਤੇ ਤਿੰਨ ਸ਼ਬਦ ਗਾਇਨ ਕਰਕੇ ਕੀਤੀ ਹੈ। ਪਹਿਲਾ ਸ਼ਬਦ ਸੀ ਕਿ ਉਸ ਸਤ ਸੰਗਤ ਵਿੱਚ ਜਾ ਕੇ ਬੈਠ ਜਿੱਥੇ ਪਰਮਾਤਮਾ ਦੇ ਨਾਮ ਨੂੰ ਬਲੋਇਆ ਜਾਂਦਾ ਰਿੜਕਿਆ ਜਾਂਦਾ ਇਹਦਾ ਭਾਵ ਕਿ ਪਰਮਾਤਮਾ ਦਾ ਨਾਮ ਸਤ ਸੰਗਤ ਵਿੱਚ ਕਿਹਾ ਜਿੱਥੇ ਹਰ ਕਾ ਹਰ ਨਾਮ ਬਲੋਈਐ ਬਲੋਣ ਦਾ ਭਾਵ ਕੀ ਹੈ ਕੀ ਸੀ ਅਰਥ ਨਾਮ ਨੂੰ ਮੰਥਨ ਕਰਨ ਦਾ? ਦੂਸਰਾ ਸ਼ਬਦ ਗਾਇਨ ਕੀਤਾ, ਵੱਡ ਭਾਗੀ ਕਰ ਸੰਗਤ ਪਾਵੈ, ਭਾਗਹੀਨ ਭ੍ਰਮ ਚੋਟਾਂ ਖਾਵੈ, ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਉ। ਦੇਖੋ ਕੁਦਰਤੀ ਤੌਰ ਤੇ ਅੱਜ ਸਬੱਬ ਕੈਸਾ ਬਣਿਆ ਦੋ ਦਿਨਾਂ ਦਾ। ਕਈ ਵਾਰੀ ਬੰਦਾ ਮਿਥ ਕੇ ਨਹੀਂ ਇਹ ਸੋਚਦਾ। ਕੱਲ ਭਾਈ ਸਾਹਿਬ ਨੇ ਜਦੋਂ ਅਖੀਰਲਾ ਸ਼ਬਦ ਪੜਿਆ, ਉਹ ਵੀ ਗੁਰੂ ਅਰਜੁਨ ਦੇਵ ਦਾ, ਤੇ ਅੱਜ ਜਿਹੜਾ ਅਖੀਰ ਵਾਲਾ ਸ਼ਬਦ ਪੜਿਆ ਉਹ ਵੀ ਧੰਨ ਗੁਰੂ ਅਰਜੁਨ ਦੇਵ ਦਾ, ਤੇ ਕੱਲ ਗੁਰੂ ਅਰਜੁਨ ਦੇਵ ਕਹਿ ਰਹੇ ਸਨ, ਮੇਰੇ ਮਿੱਤਰ ਮੈਂ ਬੇਨਤੀ ਕਰਨਾ, ਮੇਰੀ ਗੱਲ ਧਿਆਨ ਨਾਲ ਸੁਣ ਕੇ ਜਾਈ, ਤੇ ਅੱਜ ਕਹਿ ਰਹੇ ਨੇ ਮੇਰੇ ਮਿੱਤਰ ਇੱਕ ਹੋਰ ਸੁਣ ਜਾ ਮੇਰੀ ਬਾਤ, ਕਿ ਸੱਤ ਸੰਗਤ ਵਰਗੀ ਮਹਿਮਾ ਹੋਰ ਕਿਤੇ ਨਹੀਂ। ਕੱਲ ਸੀ ਕਿ ਕਰੋ ਬੇਨਤੀ ਸੁਣੋ ਮੇਰੇ ਮੀਤਾ, ਤੇ ਅੱਜ ਸ਼ਬਦ ਗਾਇਨ ਕੀਤਾ ਗਿਆ, ਮਹਿਮਾ ਸਾਧੂ ਸੰਗ ਕੀ ਸੁਣਹੋ ਮੇਰੇ ਮੀਤਾ, ਮੈਲ ਖੋਈ ਕੋਟ ਅੱਗ ਹਰੇ ਨਿਰਮਲ ਭੈ ਚੀਤਾ। ਆਓ ਆਪ ਬੜੇ ਟਿਕਾ ਨਾਲ ਬੈਠੇ ਹੋ, ਇੱਕ ਯਤਨ ਕਰੋ ਕਿ ਸੱਚੀ ਮੁੱਚੀ ਮਨ ਦੀ ਹਾਜ਼ਰੀ ਲਵਾ ਸਕੀਏ, ਕਿਉਂਕਿ ਸਰੀਰਕ ਤੌਰ ਤੇ ਅਸੀਂ ਜਿੱਥੇ ਵੀ ਜਾਂਦੇ ਹਾਂ ਸਾਡਾ ਤਨ ਨਾਲ ਰਹਿੰਦਾ, ਤੇ ਜਿੱਥੇ ਸਰੀਰ ਜਾਏਗਾ ਉੱਥੇ ਸਾਡੇ ਸਰੀਰ ਦੇ ਸਵਾਸ ਵੀ ਨਾਲ ਮੌਜੂਦ ਰਹਿਣਗੇ। ਪਰ ਜੇ ਕਿਸੇ ਨੇ ਪੂਰਨੀ ਇਕਾਗਰਤਾ ਦਾ ਆਨੰਦ ਮਾਨਣਾ, ਜਿੱਥੇ ਸਰੀਰ ਨੇ ਉੱਥੇ ਸਵਾਸ ਹੈ, ਤੇ ਕਿਤਨਾ ਚੰਗਾ ਹੋਵੇ ਸਰੀਰ ਤੇ ਸਵਾਸਾਂ ਨਾਲ ਮਨ ਨੂੰ ਵੀ ਉੱਥੇ ਰਹਿਣ ਦੀ ਜਾਚ ਆ ਜਾਏ, ਮਨ ਵੀ ਉੱਥੇ ਟਿਕ ਜਾਏ। ਆਪਣੇ ਅੰਦਰ ਨੂੰ ਟਿਕਾਉਣ ਦਾ ਯਤਨ ਕਰੋ। ਧੰਨ ਗੁਰੂ ਅਰਜੁਨ ਸਾਹਿਬ ਜੀ ਦੇ ਇਨ੍ਹਾਂ ਅੰਮ੍ਰਿਤ ਬਚਨਾਂ ਨੂੰ ਆਪ ਜੀ ਦੇ ਸਮਕਸ਼ ਰੱਖਾਂ, ਆਪ ਬਖਸ਼ੋ ਅਸੀਸ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ, ਆਪਣੇ ਸ਼ਬਦ ਦੀ ਕਲਾ ਵਰਤਾ ਕੇ ਆਪ ਹੀ ਅੰਮ੍ਰਿਤ ਬੋਲਾਂ ਦੀ ਵਿਚਾਰ ਕਰਾ ਲਵੋ। ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾ ਸ਼ਬਦ ਸੀ ਕਿ ਉਸ ਸੱਤ ਸੰਗਤ ਵਿਚ ਜਾ ਕੇ ਬੈਠ ਜਿੱਥੇ ਪਰਮਾਤਮਾ ਦੇ ਨਾਮ ਨੂੰ ਰਿੜਕਿਆ ਜਾਏ, ਜਿੱਥੇ ਹਰ ਕਾ ਹਰ ਨਾਮ ਬਿਲੋਈਐ। ਹਜ਼ੂਰ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਜਦੋਂ ਅਸੀਂ ਪੜ੍ਹਦੇ ਹਾਂ ਤੇ ਦਾਤਾਰ ਜੀ ਨੇ ਪਹਿਲੀ ਗੱਲ ਤਾਂ ਇਹ ਸਮਝਾਈ ਵੀ ਸੱਤ ਸੰਗਤ ਹੁੰਦੀ ਕੀ ਹੈ। ਸੱਤ ਸੰਗਤ ਆਪਾਂ ਕਿਸ ਨੂੰ ਕਹਿੰਦੇ ਹਾਂ? ਕਿ ਕੁਛ ਆਦਮੀਆਂ ਦੇ ਇਕੱਠ ਨੂੰ ਸੱਤ ਸੰਗਤ ਕਿਹਾ ਜਾਂਦਾ, ਕਿ ਜਿੱਥੇ ਚਾਰ ਬੰਦੇ ਬੈਠ ਕੇ ਕੇਵਲ ਆਪਣੇ ਧੜੇ ਦੀ ਬਾਤ ਕਰਨ ਉਸ ਨੂੰ ਸੱਤ ਸੰਗਤ ਕਿਹਾ ਜਾਂਦਾ, ਕਿ ਚਾਰ ਬੰਦੇ ਜਿੱਥੇ ਬੈਠ ਕੇ ਕੁਛ ਸਰੀਰ ਦੁਨੀਆਂ ਦੀਆਂ ਗੱਲਾਂ ਦੀ ਚਰਚਾ ਛੇੜ ਦੇਣ ਉਹਨੂੰ ਸੱਤ ਸੰਗਤ ਕਿਹਾ ਜਾਂਦਾ? ਗੁਰੂ ਗ੍ਰੰਥ ਸਾਹਿਬ ਨੇ ਫੈਸਲਾ ਕੀਤਾ, ਕਹਿਣ ਲੱਗੇ ਸੱਤ ਸੰਗਤ ਕੇਵਲ ਉਹ ਇਕੱਠ ਹੈ ਜਿੱਥੇ ਪ੍ਰਭੂ ਦੇ ਨਾਮ ਤੋਂ ਬਿਨਾਂ ਦੂਜੀ ਕੋਈ ਬਾਤ ਨਾ ਕੀਤੀ ਜਾਏ। ਸੱਤ ਸੰਗਤ ਕੀ ਹੈ? ਜਿਸ ਦੀ ਮਹਿਮਾ ਸੰਬੰਧੀ ਅਸੀਂ ਵਚਨੇ ਹਜ਼ੂਰ ਦੇ ਅੰਮ੍ਰਿਤ ਬੋਲ ਨੇ, ਸੱਤ ਸੰਗਤ ਕੈਸੀ ਜਾਣੀਐ, ਕਿਹੋ ਜੀ ਹੈ ਸੱਤ ਸੰਗਤ? ਉਥੇ ਆਪਣੀ ਬਾਤ ਨਹੀਂ, ਉਥੇ ਸੰਸਾਰ ਦੀ ਚਰਚਾ ਨਹੀਂ। ਸੱਤ ਸੰਗਤ ਕੈਸੀ ਜਾਣੀਐ, ਜਿੱਥੇ ਏਕੋ ਨਾਮ ਵਿਖਾਣੀਐ, ਏਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਏ ਜੀਉ। ਜਿੱਥੇ ਕੇਵਲ ਇੱਕ ਪ੍ਰਭੂ ਦੇ ਨਾਮ ਦੀ ਗੱਲ ਹੋਵੇ, ਪਰਮਾਤਮਾ ਦੀ ਇਬਾਦਤ ਦੀ ਬੰਦਗੀ ਦੀ ਗੱਲ ਹੋਵੇ। ਹੁਣ ਇੱਥੇ ਪਹਿਲਾ ਸ਼ਬਦ ਪੜਿਆ ਗਿਆ ਕਿ ਸੱਤ ਸੰਗਤ ਵਿੱਚ ਜਾਂ ਜਿੱਥੇ ਪਰਮਾਤਮਾ ਦੇ ਨਾਮ ਨੂੰ ਬਿਲੋਇਆ ਜਾਂਦਾ ਹੈ, ਰਿੜਕਿਆ ਜਾਂਦਾ, ਇਹਦਾ ਕੋਈ ਭਾਵ ਸੀ? ਜਦੋਂ ਆਪਾਂ ਘਰਾਂ ਵਿੱਚ ਦੁੱਧ ਰਿੜਕਦੀਆਂ ਬੀਬੀਆਂ ਸਵਾਣੀਆਂ ਨੂੰ ਦੇਖਦੇ ਹਾਂ, ਪਹਿਲੀ ਗੱਲ ਤਾਂ ਇਹ ਕਿ ਦੁੱਧ ਉਸ ਭਾਂਡੇ ਵਿੱਚ ਹੀ ਰਿੜਕਿਆ ਜਾ ਸਕਦਾ ਜਿਹੜਾ ਭਾਂਡਾ ਪਹਿਲਾਂ ਨਿਰਮਲ ਹੋਵੇਗਾ। ਸਵੱਸ ਭਾਂਡੇ ਨੂੰ ਨਿਰਮਲ ਭਾਂਡੇ ਵਿੱਚ ਦੁੱਧ ਪਾਇਆ ਜਾਂਦਾ, ਉਸ ਨੂੰ ਤਪਾ ਕੇ ਜਾਗ ਲਾਈ ਜਾਂਦੀ ਏ। ਜਾਗ ਲਾਉਣ ਤੋਂ ਬਾਅਦ ਜਦੋਂ ਦੁੱਧ ਜੰਮ ਜਾਂਦਾ ਤੇ ਫਿਰ ਸਵਾਣੀ ਫਿਰ ਬੀਬੀ ਘਰ ਦੀ ਮਾਲਕ ਉਸ ਨੂੰ ਮੈਦਾਨੀ ਰਾਹੀਂ ਰਿੜਕਦੀ ਏ। ਪਰ ਕਦੀ ਤੱਕਿਓ ਉਹਦੇ ਰਿੜਕਣ ਦੀ ਜੁਗਤ ਨੂੰ ਸੱਤ ਸੰਗਤ ਵਿਚ ਵਰਤੀਏ, ਉਹਦੇ ਰਿੜਕਿਆਂ ਵਿਚੋਂ ਮੱਖਣ ਨਿਕਲਦਾ ਹੈ। ਜੇ ਸੱਤ ਸੰਗਤ ਵਿਚ ਅੰਦਰ ਰਿੜਕਣ ਦੀ ਨਾਮ ਰਿੜਕਣ ਦੀ ਜਾਂਚ ਆ ਜਾਏ ਤੇ ਇਹਦੇ ਵਿਚੋਂ ਅੰਮ੍ਰਿਤ ਨਿਕਲੇਗਾ। ਕਿਵੇਂ ਉਹ ਰਿੜਕਿਆ ਜਾਂਦਾ? ਪਹਿਲੀ ਗੱਲ, ਭਾਂਡਾ ਸਾਫ ਹੋਵੇ। ਦੂਸਰੀ ਬਾਤ ਕਿ ਰਿੜਕਣ ਤੋਂ ਪਹਿਲਾਂ ਦੁੱਧ ਟਿਕਾਓ ਵਿਚ ਹੋਵੇ। ਤੇ ਜਿਸ ਵੇਲੇ ਦੁੱਧ ਰਿੜਕਦੇ ਸਨ ਪੁਰਾਤਨ ਸਮੇਂ, ਲੱਕੜ ਦੀ ਮੁਦਾਣੀ ਦਾ ਫੁੱਲ ਉਸ ਜੰਮੇ ਹੋਏ ਦੁੱਧ ਦੇ ਵਿਚ ਘੁੰਮਦਾ ਹੈ ਤੇ ਸਵਾਣੀ ਨੇ ਆਪਣੇ ਹੱਥ ਨਾਲ ਨੇਤਰਾ ਰੱਸੀ ਵਿਚ ਦੋ ਲੱਕੜ ਦੀਆਂ ਇੱਟੀਆਂ ਦੋ ਗੁੱਲੀਆਂ ਪਾਈਆਂ ਨੇ। ਉਹ ਖੱਬੇ ਤੇ ਸੱਜੇ ਹੱਥ ਨਾਲ ਵਾਰ ਵਾਰ ਮਦਾਣੀ ਨੂੰ ਗੇੜਾ ਦਿੰਦੀ ਏ, ਚੱਕਰ ਦਿੰਦੀ ਏ। ਉਹ ਆਪਣੇ ਹੱਥਾਂ ਵਿਚੋਂ ਓਨੀ ਦੇਰ ਤੱਕ ਲੱਕੜ ਦੀਆਂ ਇੱਟੀਆਂ ਛੱਡਦੀ ਨਹੀਂ ਜਿੰਨੀ ਦੇਰ ਤੱਕ ਰਿੜਕਣ ਦੇ ਨਾਲ ਮੱਖਣ ਬਾਹਰ ਨਾ ਆ ਜਾਏ। ਮਹਾਰਾਜ ਜੀ ਨੇ ਬਾਣੀ ਚ ਕਿਹਾ, ਕਹਿਣ ਲੱਗੇ, ਤੇਰਾ ਸਰੀਰ ਇਕ ਭਾਂਡਾ ਹੈ, ਇਕ ਚਾਟੀ ਹੈ, ਇਹਦੇ ਵਿਚ ਸ਼ੁਭ ਕਰਮਾਂ ਦਾ ਦੁੱਧ ਇਕੱਠਾ ਕਰ, ਇਹਦੇ ਵਿਚ ਪਰਮਾਤਮਾ ਦੀ ਬੰਦਗੀ ਉਹਦੀ ਕਿਰਪਾ ਦਾ ਦੁੱਧ ਇਕੱਠਾ ਕਰ। ਪਰ ਸੱਤ ਸੰਗਤ ਵਿਚ ਜਾ ਕੇ ਗੱਲ ਯਾਦ ਰੱਖੀ ਕਿ ਚਾਟੀ ਵਿਚ ਤਾਂ ਲੱਕੜ ਦੀ ਮਦਾਣੀ ਦਾ ਫੁੱਲ ਘੁੰਮਦਾ, ਜੇ ਇਸ ਸਰੀਰ ਮਦਾਣੀ ਵਿਚ ਤੂੰ ਰਿੜਕਣਾ ਚਾਹੁੰਦਾ ਤੇ ਆਪਣੀ ਜੀਭ ਨੂੰ ਬਣਾ ਤੂੰ ਲੱਕੜ ਦੀ ਮਦਾਣੀ ਦਾ ਫੁੱਲ ਤੇ ਆਪਣੇ ਮਨ ਨੂੰ ਬਣਾ ਲੱਕੜ ਦੀਆਂ ਇੱਟੀਆਂ। ਜੇ ਦੁੱਧ ਰਿੜਕਦਿਆਂ ਸਵਾਣੀ ਇੱਟੀਆਂ ਹੱਥਾਂ ਵਿਚੋਂ ਨਹੀਂ ਛੱਡਦੀ ਤੇ ਪਰਮਾਤਮਾ ਦਾ ਨਾਮ ਜਪਦਿਆਂ ਆਪਣੇ ਮਨ ਨੂੰ ਕੁੱਟ ਕੇ ਪਕੜ ਕੇ ਰੱਖ ਕਿ ਨਾਮ ਜਪਦਿਆਂ ਮਨ ਦੀਆਂ ਇੱਟੀਆਂ ਕਿਤੋਂ ਹੱਥੋਂ ਛੁੱਟ ਨਾ ਜਾਣ। ਆ ਹੈ ਸੱਤ ਸੰਗਤ ਵਿਚ ਬੈਠ ਕੇ ਹਰ ਨਾਮ ਨੂੰ ਬਲੋਣਾ। ਇਹ ਬਚਨ ਬਾਬਾ ਨਾਨਕ ਜੀ ਨੇ ਕਿਹਾ, ਅਸੀਂ ਪੜ੍ਹਨੇ ਆ, ਭਾਂਡਾ ਧੋਏ ਤਿਤ ਜਾਏ ਬਹੁ ਸੱਤ ਸੰਗਤ ਦੀ, ਉਸ ਸੰਗਤ ਵਿਚ ਜਿੱਥੇ ਪਰਮਾਤਮਾ ਦਾ ਨਾਮ ਰਿੜਕਿਆ ਜਾਂਦਾ। ਭਾਂਡਾ ਧੋਏ ਬੈਸ ਧੂਪ ਦੇਵੋ ਤੋ ਦੁੱਧ ਹੈ ਕੋ ਜਾਵੋ, ਦੁੱਧ ਕਰਮ ਪੁਨ ਸੁਰਤ ਸਮਾਇਨ ਹੋਏ ਨਿਰਾਸ ਜਮਾਵੋ। ਤੇ ਕੀ ਰਿੜਕਣਾ? ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕੰਮ, ਤੇ ਅਗਲੀਆਂ ਤੁਕਾਂ ਨੇ ਇਹ ਮਨ ਈਟੀ ਖਾਤ ਕਰੋ, ਇਹਨਾਂ ਮਨ ਦੀਆਂ ਇੱਟੀਆਂ ਨੂੰ ਕੁੱਟ ਕੇ ਪਕੜ, ਕਿਉਂਕਿ ਜੇ ਇੱਟੀਆਂ ਗੁੱਲੀਆਂ ਨਾ ਘੁੱਟ ਕੇ ਪਕੜੀਆਂ ਤੇ ਮਦਾਣੀ ਦਾ ਗੇੜਾ ਨਹੀਂ ਆਉਣਾ, ਜੇ ਮਦਾਣੀ ਨਾ ਘੁੰਮੀ ਤੇ ਦੁੱਧ ਵਿਚੋਂ ਮੱਖਣ ਨਹੀਂ ਨਿਕਲ ਸਕਦਾ। ਮਨ ਇੱਟੀ ਹੈ, ਜ਼ਬਾਨ ਮਦਾਣੀ ਦਾ ਫੁੱਲੇ, ਕਦੀ ਮਨ ਦੀਆਂ ਇੱਟੀਆਂ ਨੂੰ ਪਕੜ ਕੇ ਅੰਦਰ ਦਾ ਮੰਥਨ ਕਰੀਏ। ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕੰਮ, ਇਹ ਮਨ ਈਟੀ ਖਾਤ ਕਰੋ ਫੁਨ ਨੇਤਰੋ ਨੀਂਦ ਨਾ ਆਵੇ, ਰਸਨਾ ਨਾਮ ਜਪੋ ਤਬ ਮਥਿਐ ਇਨ ਬਿਦ ਅੰਮ੍ਰਿਤ ਪਾਵੋ। ਆ ਤਰੀਕਾ ਹੈ ਆਪਣੇ ਅੰਦਰ ਦਾ ਮੰਥਨ ਕਰਨ ਦਾ। ਇਹ ਭਾਈ ਸਾਹਿਬ ਨੇ ਪਹਿਲਾ ਸ਼ਬਦ ਗਾਇਨ ਕੀਤਾ, ਮੈਂ ਸਿਰਫ ਸੰਖੇਪ ਜੇ ਅਰਥ ਕਰਨੇ ਨੇ, ਹਰ ਇਕ ਸ਼ਬਦ ਦੇ ਅਖਰੀ ਅਰਥ ਨਹੀਂ। ਉਸ ਤੋਂ ਅਗਲਾ ਸ਼ਬਦ ਪੜਿਆ, ਕਹਿਣ ਲੱਗੇ, ਜਿਹੜੇ ਸੰਗਤ ਵਿਚ ਆ ਕੇ ਬੈਠੇ ਨੇ ਉਹ ਆਪਣੇ ਅੰਤਰ ਆਤਮੇ ਕੇ ਗੱਲ ਯਾਦ ਰੱਖਣ ਕਿ ਭਾਗਾਂ ਤੋਂ ਬਿਨਾਂ ਗੁਰੂ ਦੇ ਕੋਲ ਨਹੀਂ ਬੈਠਾ ਜਾਂਦਾ। ਪਿਛਲੇ ਦਿਨੀ ਇਕ ਉਦਾਹਰਣ ਦਿੱਤੀ ਸੀ, ਮੇਰਾ ਖਿਆਲ ਏ ਇਨ੍ਹਾਂ ਦੀਵਾਨਾਂ ਵਿਚ ਹੀ, ਤੇ ਉਦਾਹਰਣ ਹੈ ਸਾਡੇ ਪੇਂਡੂ ਕਲਚਰ ਦੀ, ਪੰਜਾਬ ਦੇ ਸਭਿਆਚਾਰ ਦੀ, ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚੋਂ ਹੈ ਕਿ ਸੱਤ ਸੰਗਤ ਵਿਚ ਕੌਣ ਬੈਠ ਸਕਦਾ, ਸੱਤ ਸੰਗਤ ਵਿਚ ਕੀਰਤਨ ਕੌਣ ਸੁਣ ਸਕਦਾ, ਸੱਤ ਸੰਗਤ ਵਿਚ ਆ ਕੇ ਪਰਮਾਤਮਾ ਦੇ ਨਾਮ ਦਾ ਚਿੰਤਨ ਕੌਣ ਕਰ ਸਕਦਾ। ਬਾਬੇ ਨਾਨਕ ਨੇ ਅੰਮ੍ਰਿਤ ਬਾਣੀ ਵਿਚ ਇਹ ਉਦਾਹਰਣ ਦਿੱਤੀ। ਬੱਚੇ ਦਾ ਵਿਆਹ ਹੁੰਦਾ, ਪਿੰਡਾਂ ਦੇ ਵਿਚ ਇਕ ਰਿਵਾਜ ਹੈ, ਮੈਂ ਸਮਾਜਿਕ ਰਸਮ ਕਹਿ ਰਿਹਾ, ਨੂੰ ਗੁਰਮਤ ਦੀ ਨਾ ਸਮਝਣਾ, ਕਿ ਪਿੰਡਾਂ ਵਿਚ ਇਕ ਰਿਵਾਜ ਹੈ ਸਾਡੇ ਕਲਚਰ ਵਿਚ, ਸਾਡੇ ਸਭਿਆਚਾਰ ਵਿਚ, ਕਿ ਬੱਚੇ ਦੇ ਵਿਆਹ ਤੋਂ ਪਹਿਲਾਂ ਕੁਛ ਦਿਨ ਆਪਣੇ ਘਰ ਦੇ ਵਿਚ ਗਾਉਣ ਬਿਠਾਇਆ ਜਾਂਦਾ ਹੈ, ਤੇ ਜਿਸ ਘਰ ਦੇ ਵਿਚ ਵਿਆਹ ਹੁੰਦਾ ਉਸ ਘਰ ਦੀ ਬਜ਼ੁਰਗ ਮਾਈ ਲਾਗਣ ਨੂੰ ਬੁਲਾ ਕੇ, ਕੰਮ ਘਰਾਂ ਵਿਚ ਕਰਨ ਵਾਲੀ ਔਰਤ ਨੂੰ ਬੁਲਾ ਕੇ ਦੱਸ ਦਈਏ ਕਿ ਪਿੰਡ ਦੇ ਵਿਚ ਇਹਨਾਂ ਇਹਨਾਂ ਲੋਕਾਂ ਨਾਲ ਸਾਡੀ ਵਰਤਨ ਭਾਜੀਏ, ਇਕ ਕੰਮ ਕਰੀ, ਸਾਰੇ ਪਿੰਡ ਵਿਚ ਜਿਨ੍ਹਾਂ ਜਿਨ੍ਹਾਂ ਦੇ ਮੈਂ ਨਾਮ ਦੱਸਣੀ ਆ ਇਹਨਾਂ ਨੂੰ ਸੱਦਾ ਦੇ ਆਵੀ ਕਿ ਅੱਜ ਰਾਤ ਤੋਂ ਸਾਡੇ ਘਰ ਦੇ ਵਿਚ ਵਿਆਹ ਦੀ ਖੁਸ਼ੀ ਦਾ ਗਾਉਣ ਬੈਠਣਾ ਹੈ। ਇਹ ਸ਼ਬਦ ਵਰਤਦੇ ਸਾਂ ਗਾਉਣ ਬਹਿਣਾ। ਉਸ ਲਾਗਨ ਨੇ ਪਿੰਡ ਵਿਚ ਤੁਰਨਾ, ਜਿਸ ਜਿਸ ਘਰ ਦਾ ਸੁਨੇਹਾ ਸੀ ਸੱਦਾ ਸੀ, ਦਰਵਾਜ਼ੇ ਖੜਕਾ ਕੇ ਕਹਿਣਾ ਕਿ ਬੀਬੀਓ ਅੱਜ ਫਲਾਣੇ ਘਰ ਦੇ ਵਿਆਹ ਦਾ ਸੱਦਾ ਦੇ ਤੁਹਾਨੂੰ, ਕਿ ਸ਼ਾਮ ਨੂੰ ਉਹਨਾਂ ਦੇ ਘਰ ਵਿਚ ਵਿਆਹ ਦੀ ਖੁਸ਼ੀ ਵਿਚ ਗਾਉਣ ਬੈਠਣਾ ਤੇ ਜ਼ਰੂਰ ਆਇਓ। ਕੌਣ ਆਉਂਦੇ ਨੇ ਸੱਤ ਸੰਗਤ ਵਿਚ? ਉਹਨਾਂ ਸ਼ਾਮ ਪੈਣੀ ਬੀਬੀਆਂ ਨੇ ਘਰਾਂ ਦੇ ਕੰਮ ਮੁਕਾਣੇ ਤੇ ਵਿਆਹ ਵਾਲੇ ਘਰ ਵਿਚ ਵੇਲਾਂ ਚੋਕੇ ਥਾਲੀ ਵਿਚ ਦਾਣੇ ਪਾ ਕੇ ਤੁਰੀਆਂ ਆਉਣਾ। ਰਾਤ ਦੇ ਹਨੇਰੇ ਵਿਚ ਘਰ ਦੀਵੇ ਬਲਨੇ ਪੁਰਾਤਨ ਸਮੇਂ, ਤੇ ਬੀਬੀਆਂ ਨੇ ਅੱਧੀ ਰਾਤ ਤੱਕ ਗਾਈ ਜਾਣਾ ਸੁਹਾਗ ਦੇ ਗੀਤ ਗਾਉਣੇ, ਤੇ ਜਿਸ ਘਰ ਵਿਚ ਵਿਆਹ ਸੀ ਉਹਦੇ ਬਿਲਕੁਲ ਦੀਵਾਰ ਸਾਂਝੀ ਗਵਾਂਢਣ, ਅੱਧੀ ਰਾਤ ਤੱਕ ਗੀਤ ਗਾਏ ਗਏ ਪਰ ਉਹ ਨਾ ਆਈ। ਸਵੇਰੇ ਕਿਸੇ ਨੇ ਪੁੱਛ ਲਿਆ, ਭੈਣੇ ਇਹ ਬਾਣੀ ਦੇ ਅਰਥ ਕਰ ਰਿਹਾ, ਇਹਨੂੰ ਕਹਾਣੀ ਨਾ ਸਮਝਿਓ, ਸਿਰਫ ਸਮਝਾਉਣ ਦਾ ਤੇ ਸਮਝਣ ਦਾ ਇੱਕ ਤਰੀਕਾ ਹੈ। ਸਵੇਰੇ ਗਲੀ ਵਿਚੋਂ ਇਕ ਬੀਬੀ ਨੇ ਪੁੱਛ ਲਿਆ, ਭੈਣੇ ਅੱਜ ਸਾਰਾ ਪਿੰਡ ਇਨ੍ਹਾਂ ਦੇ ਘਰ ਰਾਤ ਨੂੰ ਗਾਉਣ ਲਈ ਇਕੱਠਾ ਹੋਇਆ, ਪਰ ਤੂੰ ਕਿਉਂ ਨਾ ਗਾਉਣ ਆਈ? ਤੇਰੀ ਤਾਂ ਦੀਵਾਰ ਇਸ ਘਰ ਨਾਲ ਸਾਂਝੀ ਏ। ਤੇ ਅੱਗੋ ਉਸ ਗਵਾਂਢਣ ਦਾ ਉੱਤਰ ਸੀ ਕਿ ਉਹੀ ਔਰਤਾਂ ਉਹੀ ਸਵਾਣੀਆਂ ਗਾਉਣ ਗਈਆਂ ਜਿਨ੍ਹਾਂ ਦੇ ਘਰ ਵਿਚ ਸੱਦੇ ਗਏ ਸਨ। ਮੇਰੇ ਘਰ ਕਿਹੜਾ ਸੱਦਾ ਗਿਆ? ਜੇ ਸੱਦਾ ਜਾਂਦਾ ਤੇ ਮੈਂ ਵੀ ਗਾਉਣ ਵਾਸਤੇ ਆ ਜਾਂਦੀ। ਮੇਰੇ ਬਾਬੇ ਨੇ ਇਸ ਪਰਮਾਨ ਨੂੰ ਬਾਣੀ ਤੇ ਲਾਇਆ, ਸੰਗਤ ਤੇ ਲਾਇਆ। ਕਹਿਣ ਲੱਗੇ ਉਹ ਗੁਰੂ ਕੀ ਹਜ਼ੂਰੀ ਵਿਚ ਬੈਠੇ ਹੋਏ ਪੰਜਾਂ ਤੱਤਾਂ ਦੇ ਸਰੀਰ ਵਿਚ ਵਿਚਰਨ ਵਾਲੇ ਇਨਸਾਨ, ਚੇਤੇ ਰੱਖੀ ਇਸ ਸ਼ਹਿਰ ਵਿਚ ਪਤਾ ਨਹੀਂ ਹਜ਼ਾਰਾਂ ਦੀ ਤਾਦਾਦ ਵਿਚ ਲੋਕ ਲੈਂਦੇ ਹੋਣਗੇ, ਪਰ ਸੰਗਤ ਵਿਚ ਕੇਵਲ ਆ ਕੇ ਉਹ ਬੈਠੇਗਾ ਜਿਹਨੂੰ ਮੇਰੇ ਗੁਰੂ ਨੇ ਅੰਦਰੋਂ ਆਪਣੇ ਨਾਮ ਦਾ ਸੱਦਾ ਭੇਜ ਦਿੱਤਾ। ਸੱਦੇ ਤੋਂ ਬਿਨਾਂ ਗਾਇਆ ਨਹੀਂ ਜਾਂਦਾ ਤੇ ਸੱਦੇ ਤੋਂ ਬਿਨਾਂ ਸੰਗਤ ਵਿਚ ਬੈਠਾ ਨਹੀਂ ਜਾਂਦਾ। ਬਾਬਾ ਜੀ ਨੂੰ ਫਿਰ ਪੁੱਛੀਏ, ਮਹਾਰਾਜ ਜਿਨ੍ਹਾਂ ਨੂੰ ਸੱਦੇ ਭੇਜ ਕੇ ਤੁਸੀਂ ਸੰਗਤ ਵਿਚ ਬੁਲਾਇਆ ਉਹਨਾਂ ਨੂੰ ਮਿਲੇਗਾ ਕੀ? ਕਹਿਣ ਲੱਗੇ ਇੱਕ ਰੱਥ ਨੇ ਬਾਹਰ ਦੇ, ਇੱਕ ਛਤਰ ਤੇ ਸ਼ਮਿਆਨੇ ਨੇ ਤਖ਼ਤ ਨੇ ਬਾਹਰ ਦੇ, ਸੰਗਤ ਵਿਚ ਆਇਆ ਇਹ ਵੀ ਦਾਤਾਂ ਮਿਲਣਗੀਆਂ, ਤੇ ਜਿਹੜਾ ਸੱਤ ਸੰਗੀ ਬਣ ਜਾਏਗਾ ਇਹ ਦਾਤਾਂ ਤਾਂ ਪਰਮਾਤਮਾ ਜੇ ਸੱਦੇ ਭੇਜ ਕੇ ਨਾਮ ਚ ਪਾਉਂਦਾ ਤੇ ਦੁਨੀਆਂ ਦੀਆਂ ਦਾਤਾਂ ਵੀ ਸੱਦੇ ਭੇਜ ਕੇ ਉਹਦੀ ਝੋਲੀ ਚ ਪਾ ਦੇਵੇਗਾ। ਇਹ ਸ਼ਬਦ ਨੂੰ ਕਦੀ ਪੜਿਓ। ਭਾਈ ਸਾਹਿਬ ਨੇ ਜਦੋਂ ਕੀਰਤਨ ਕੀਤਾ ਬੈਠੀ ਖਿਆਲ ਆਇਆ ਕਿ ਵੱਡ ਭਾਗੀ ਕਰ ਸੰਗਤ ਪਾਵੇ। ਬਾਣੀ ਵਿਚ ਬਚਨ ਖੈ ਕਿ ਪਿੱਛੋਂ ਰਾਤੀ ਸੱਦੜਾ ਨਾਮ ਖਸਮ ਕਾ ਲੇ। ਸੱਦੜੇ ਦਾ ਆਖਰੀ ਅਰਥ ਜਿਨ੍ਹਾਂ ਦੇ ਅੰਦਰ ਸੁਨੇਹੇ ਗਏ। ਮੈਂ ਅੱਗੇ ਬੇਨਤੀ ਕਰਨੀ, ਆਪਾਂ ਜਿਤਨੇ ਬੈਠੇ ਹਾਂ ਸਾਡੇ ਅੰਦਰ ਕੁਛ ਹੋ ਰਿਹਾ ਹੈ, ਜੇ ਇਸ ਬਰੀਕੀ ਨਾਲ ਦੇਖੀਏ ਤੇ ਇਹ ਵੀ ਬੇਨਤੀ ਕਰਨੀ ਹੈ ਕਿ ਸੱਤ ਸੰਗਤ ਕਰੀਏ ਕਿਵੇਂ, ਕਿਵੇਂ ਸਾਨੂੰ ਲਾਭ ਮਿਲੇ ਸੱਤ ਸੰਗਤ ਦਾ। ਸਾਹਿਬ ਨੇ ਕਿਹਾ ਪਿੱਛੋਂ ਰਾਤੀ ਸੱਦੜਾ ਨਾਮ ਖਸਮ ਕਾ ਲੇ, ਖੇਮੇ ਛਤਰ ਸਰਾਈਚੇ ਦਿਸਣ ਰਥ ਪੀੜੇ, ਜਿੰਨੀ ਤੇਰਾ ਨਾਮ ਧਿਆਇਆ ਤਿੰਨ ਕੋ ਸਦ ਮਿਲੇ। ਇਹ ਦਾਤਾਂ ਉਹਨਾਂ ਨੂੰ ਬੁਲਾ ਕੇ ਦੇਣਾ ਹੈ। ਜਦੋਂ ਆਪਾਂ ਸੰਗਤ ਵੀ ਜਾਣੇ, ਮਹਿਮਾ ਸੱਤ ਸੰਗਤ ਦੀ ਕਹਿਣ ਤੋਂ ਪਹਿਲਾਂ ਕੁਛ ਬੇਨਤੀਆਂ ਮੈਂ ਆਪ ਦੇ ਸਮਕਸ਼ ਕਰਨੀਆਂ ਨੇ, ਕਿਉਂਕਿ ਸਾਡਾ ਅੰਦਰ ਦਾ ਸੁਭਾਅ ਜਿੰਨੀ ਦੇਰ ਤੱਕ ਤਬਦੀਲ ਨਹੀਂ ਹੁੰਦਾ, ਅਸੀਂ ਸੱਤ ਸੰਗਤ ਵਿਚ ਕਠੋਰ ਸ਼ਬਦ ਨਾ ਸਮਝਿਓ ਕਈ ਵਾਰੀ ਬੈਠੇ ਵੀ ਕੁਛ ਨਹੀਂ ਲੈ ਸਕਦੇ। ਪਾਣੀ ਦੇ ਵਿਚ ਪੱਥਰ ਨੂੰ ਵੀ ਸੱਟ ਦਿਓ, ਪਾਣੀ ਦੇ ਵਿਚ ਮਿੱਟੀ ਦੇ ਇਕ ਨਿੱਕੇ ਜਿਹੇ ਟੁਕੜੇ ਨੂੰ ਵੀ ਸੱਟ ਦਿਓ ਤੇ ਪਾਣੀ ਦੇ ਵਿਚ ਪਤਾਸੇ ਨੂੰ ਵੀ ਸੱਟ ਦਿਓ, ਪਰ ਚੇਤੇ ਰੱਖੋ ਤਿੰਨਾਂ ਦੀ ਤਸੀਰ ਵਿਚ ਬੜਾ ਅੰਤਰ ਜੇ। ਪਾਣੀ ਇਕੋ ਹੀ ਹੈ, ਜਦੋਂ ਪਾਣੀ ਦੇ ਵਿਚ ਪੱਥਰ ਸੱਟਿਆ ਉਹ ਕਿਤਨੀ ਦੇਰ ਤੱਕ ਪਾਣੀ ਵਿਚ ਰਿਹਾ, ਇੰਜ ਲੱਗਦਾ ਸੀ ਇਹ ਭਿੱਜ ਗਿਆ, ਪਰ ਜਦੋਂ ਪਾਣੀ ਤੋਂ ਬਾਹਰ ਕੱਢਿਆ ਹੈਰਾਨਗੀ ਦੀ ਗੱਲ, ਜਿਹੋ ਜਿਹਾ ਕਠੋਰ ਪਾਣੀ ਵਿਚ ਆਉਣ ਤੇ ਪਹਿਲਾਂ ਸੀ ਉਹੋ ਜਿਹਾ ਕਠੋਰ ਪਾਣੀ ਵਿਚੋਂ ਫਿਰ ਬਾਹਰ ਚਲਾ ਗਿਆ। ਆਇਆ ਜ਼ਰੂਰ, ਕਿਵੇਂ ਸੱਤ ਸੰਗਤ ਕਰੀਏ? ਪੱਥਰ ਦੀ ਤਸੀਰ ਕਹੇ, ਪਾਣੀ ਵਿਚ ਰਹਿ ਕੇ ਕਠੋਰਤਾ ਨਹੀਂ ਛੱਡੀ, ਪਰ ਜਦੋਂ ਅਸੀਂ ਮਿੱਟੀ ਦੇ ਟੁਕੜੇ ਵੱਲ ਮਿੱਟੀ ਦੇ ਢੇਲੇ ਨੂੰ ਦੇਖਦੇ ਹਾਂ, ਪੇਂਡੂ ਜਿਹਾ ਸ਼ਬਦ ਮੈਂ ਵਰਤਾਂ, ਮਿੱਟੀ ਦਾ ਟੁਕੜਾ ਪਾਣੀ ਵਿਚ ਸੱਟ ਦਿਓ, ਮਿੱਟੀ ਦਾ ਟੁਕੜਾ ਉਹ ਆਪਣੇ ਵਜੂਦ ਨੂੰ ਗਾਲਣਾ ਸ਼ੁਰੂ ਕਰੇਗਾ, ਉਹਦਾ ਆਕਾਰ ਜਿਹੜਾ ਮਿਟੇਗਾ, ਪਰ ਹੱਥ ਮਾਰ ਕੇ ਦੇਖਿਓ ਆਕਾਰ ਤਾਂ ਮਿਟ ਜਾਏਗਾ ਪਰ ਮਿੱਟੀ ਦਾ ਢੇਲਾ, ਮਿੱਟੀ ਆਪਣੀ ਖੋਦ ਨਹੀਂ ਮਿਟਣ ਦਿੰਦੀ। ਉਹ ਟੁਕੜਾ ਮਿੱਟੀ ਦਾ ਗਲ ਜਾਏਗਾ ਪਰ ਗਲਣ ਤੋਂ ਬਾਅਦ ਭਾਂਡੇ ਦੀ ਤੈਅ ਵਿਚ ਬਹਿ ਜਾਏਗਾ, ਆਪਣਾ ਵਜੂਦ ਉਹ ਛੱਡਣ ਨੂੰ ਤਿਆਰ ਨਹੀਂ। ਤੇ ਤੀਸਰਾ ਹੈ ਪਤਾਸ਼ਾ, ਕਦੀ ਉਹਨੂੰ ਪਾਣੀ ਵੀ ਸੱਟ ਕੇ ਦੇਖੋ ਕਿ ਕੁਝ ਸਮੇਂ ਤੋਂ ਬਾਅਦ ਹੱਥ ਮਾਰ ਕੇ ਤੱਕੋਗੇ ਕੇਵਲ ਪਾਣੀ ਦਿਸੇਗਾ, ਪਤਾਸਾ ਨਹੀਂ, ਕਿਉਂਕਿ ਉਹਦਾ ਵਜੂਦ ਐਸਾ ਹੈ, ਇੱਕ ਵਿੱਚ ਇੱਕ ਵਾਰੀ ਪਾਣੀ ਵਿੱਚ ਡਿੱਗ ਪਿਆ ਤੇ ਪਾਣੀ ਦਾ ਰੂਪ ਹੀ ਹੋ ਗਿਆ ਹੈ। ਕਿਉਂ ਨਹੀਂ ਸਾਡੇ ਅੰਦਰ ਤਬਦੀਲੀ ਆਉਂਦੀ? ਪਿਆਰਿਓ, ਤਿੰਨ ਤਰ੍ਹਾਂ ਦੀ ਬਿਰਤੀ ਨਾਲ ਅਸੀਂ ਲੋਕ ਆਉਂਦੇ ਹਾਂ, ਮੈਨੂੰ ਬਖਸ਼ ਦਿਓ। ਕੁਛ ਲੋਕ ਸਿਰਫ ਇਹਨੂੰ ਨੈਗੇਟਿਵ ਨਾ ਸੋਚਣਾ, ਕਿਉਂਕਿ ਸਾਡੀ ਬਿਰਤੀ ਬਣ ਚੁੱਕੀ ਹੈ। ਗੁਰੂ ਨੇ ਕਿਹਾ ਸੀ ਸੱਤ ਸੰਗਤ ਵਿੱਚ ਜਾਈ ਤੇ ਗੁਣਾਂ ਦਾ ਗ੍ਰਾਹਕ ਬਣ ਕੇ ਆਈ। ਪਰ ਹੈਰਾਨਗੀ ਦੀ ਗੱਲ ਕਿ ਬੰਦਾ ਇੰਨਾ ਸਮਾਂ ਵੀ ਕੱਢਦਾ ਪਰ ਸੰਗਤ ਵਿੱਚ ਆ ਕੇ ਵੀ ਕਈ ਵਾਰੀ ਔਗਣ ਹੀ ਇਕੱਠੇ ਕਰੀ ਜਾਂਦਾ ਹੈ। ਛੱਜ ਅਸੀਂ ਘਰਾਂ ਚ ਵਰਤਨੇ ਆ ਤੇ ਛਾਨਣੀ ਵੀ ਘਰਾਂ ਚ ਵਰਤਨੇ ਆ। ਜੇ ਗੁਰੂ ਕੋਲ ਆਉਣਾ ਤੇ ਛੱਜ ਬਣ ਕੇ ਆਈਏ ਸੰਗਤ ਕਰਦਿਆਂ, ਚੇਤੇ ਰੱਖਿਓ ਛਾਨਣੀ ਬਣ ਕੇ ਨਾ ਆਈਏ। ਛਾਨਣੀ ਦਾ ਸੁਭਾਅ ਹੈ ਉਹ ਜਿਹੜਾ ਤੱਤ ਹੈ ਉਹਨੂੰ ਥੱਲੇ ਸੱਟ ਦੇਗੀ ਤੇ ਬਾਕੀ ਬੁਰਾਦੇ ਨੂੰ ਆਪਣੇ ਕੋਲ ਇਕੱਠਿਆਂ ਕਰਦੀ ਏ। ਪਰ ਕਦੀ ਛੱਜ ਵੱਲ ਝਾਤੀ ਮਾਰ ਕੇ ਦੇਖਿਓ, ਉਹ ਮਿੱਟੀ ਤੇ ਰੋੜ ਬਾਹਰ ਸੜ ਦਿੰਦਾ ਤੇ ਦਾਣੇ ਆਪਣੇ ਵੱਲ ਪਿੱਛੇ ਖਿੱਚ ਲੈਂਦਾ। ਸੱਤ ਸੰਗਤ ਵਿੱਚ ਆਉਣਾ, ਇੱਕ ਤਾਂ ਗੁਣਾਂ ਦੀ ਸਾਂਝ, ਦੂਸਰੀ ਬੇਨਤੀ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਸਮਝਾਇਆ ਕਿ ਸੱਤ ਸੰਗਤ ਕਿਵੇਂ ਕਰੀਏ। ਆ ਜਦੋਂ ਕੀੜਿਆਂ ਦੀ ਗੱਲ ਚੱਲੀ, ਕਿਉਂਕਿ ਹਰ ਬੰਦੇ ਦਾ ਆਪੋ ਆਪਣਾ ਸੋਚਣ ਦਾ ਢੰਗ ਹੈ, ਤਰੀਕਾ ਹੈ। ਤੁਸੀਂ ਸੰਗਤ ਵਿੱਚ ਬੈਠੇ ਹੋ, ਅੱਜ ਸਾਇੰਸ ਨੇ ਬਹੁਤ ਤਰੱਕੀ ਕੀਤੀ, ਪਰ ਇਸ ਗੱਲ ਨੂੰ ਭੁੱਲਿਓ ਨਾ, ਜਿੰਨੀ ਅੰਦਰ ਦੀ ਤਰੱਕੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਦੱਸੀ ਗਈ, ਬੰਦਾ ਕਰੋੜਾਂ ਜਨਮ ਲਾ ਕੇ ਵੀ ਬਾਹਰ ਦੀ ਤਰੱਕੀ ਉਤਨੀ ਨਹੀਂ ਕਰ ਸਕਦਾ ਜਿਤਨੀ ਅੰਦਰ ਦੀ ਹੈ। ਅਸੀਂ ਗਾਥਾ ਬਾਣੀ ਪੜ੍ਹਨੇ ਆ, ਅੱਜ ਕਈ ਵਾਰੀ ਜਦੋਂ ਵਿਆਖਿਆ ਕਰਨੇ ਆ, ਸਾਡੀਆਂ ਜਿਹੜੀਆਂ ਰੁਖਾਨੀਅਤ ਦੀਆਂ ਗੱਲਾਂ ਨੇ ਅਸੀਂ ਕਹਿੰਦੇ ਹਾਂ ਛੱਡੋ, ਦੁਨੀਆਂ ਚੰਦ ਤੇ ਚੜ ਗਈ, ਬਾਬਾ ਅੱਜ ਰਾਤ ਸੰਗਤ ਦੀਆਂ ਗੱਲਾਂ ਕਰੀ ਗਿਆ। ਗੁਰੂ ਅਰਜੁਨ ਸਾਹਿਬ ਕਹਿੰਦੇ ਨੇ ਚੰਦ ਤੇ ਤਾਂ ਅੱਜ ਪਹੁੰਚਿਆ, ਜੇ ਰੱਬ ਇੰਨੀ ਸ਼ਕਤੀ ਤੈਨੂੰ ਦੇ ਦੇ ਤੂੰ ਅੱਖ ਝਮਕਣ ਵਿੱਚ ਕਰੋੜਾਂ ਅਸਮਾਨ ਉੱਟਾਂ ਉੱਪਰ ਚਲਾ ਜਾਏ, ਬਾਹਰ ਦੀ ਤਰੱਕੀ ਵਿੱਚੋਂ ਮੈਟਰ ਪਦਾਰਥ ਬਹੁਤ ਕੁਝ ਲੱਭੇਗਾ, ਪਰ ਅੰਦਰ ਦੀ ਸ਼ਾਂਤੀ ਸੰਗਤ ਤੋਂ ਬਿਨਾਂ ਕਿਤੇ ਵੀ ਨਸੀਬ ਨਹੀਂ ਹੋਣੀ। ਸਤ ਸੰਗਤ ਤੋਂ ਬਿਨਾਂ ਨਹੀਂ। ਬਾਣੀ ਦੇ ਬਚਨ ਨੇ ਪਰਮਾਣੂ ਪਰਜੰਤ ਆਕਾਸ਼ ਹੈ ਗਾਥਾ, ਛੋਟਾ ਜਿਹਾ ਪਰਮਾਣੂ ਤੂੰ ਬਣ ਜਾ, ਗੁਰੂ ਗ੍ਰੰਥ ਸਾਹਿਬ ਕਹਿ ਰਹੇ ਨੇ। ਪਰਮਾਣੂ ਪਰਜੰਤ ਆਕਾਸ਼ ਹੈ ਦੀਪ ਲੋਸ਼ ਹੈ ਖੰਡਣੇ ਗਾਛੇਨ ਨੈਣ ਭਾਰੇਨ ਨਾਨਕ ਬਿਨਾ ਸਾਧੂ ਨਾ ਸਿੱਧ ਅਤੇ ਮਹਿਮਾ ਸਾਧੂ ਸੰਗ ਕੀ, ਬਿਨਾ ਸਾਧੂ ਨਾ ਸਿੱਧ ਅਤੇ, ਸੰਗਤ ਤੋਂ ਬਿਨਾ ਅੰਦਰ ਦੀ ਤਰੱਕੀ ਨਹੀਂ। ਹੁਣ ਸੰਗਤ ਆਪਾਂ ਕਰੀਏ ਕਿਵੇਂ? ਸੱਤ ਸੰਗਤ ਦਾ ਅਰਥ ਮੈਂ ਬੇਨਤੀ ਕੀਤੀ ਜਿੱਥੇ ਨਾਮ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਦੋ ਉੱਡਣ ਵਾਲੇ ਕੀੜਿਆਂ ਦਾ ਜ਼ਿਕਰ ਆਇਆ, ਸੱਤ ਸੰਗਤ ਨਾਲ ਸੰਬੰਧਿਤ ਸ਼ਬਦ ਨੇ। ਤੁਹਾਡੇ ਸਾਹਮਣੇ ਆ ਕਈ ਕੀੜੇ ਉੱਡਦੇ ਪਏ ਨੇ। ਗੁਰੂ ਗ੍ਰੰਥ ਸਾਹਿਬ ਨੇ ਕਿਹਾ ਦੋ ਤਰ੍ਹਾਂ ਦੀਆਂ ਮੱਖੀਆਂ, ਭਾਵੇਂ ਅਨੇਕਾਂ ਤਰ੍ਹਾਂ ਦੀਆਂ ਮੱਖੀਆਂ ਨੇ, ਪਰ ਦੋ ਤਰ੍ਹਾਂ ਦੀਆਂ ਮੱਖੀਆਂ ਨੂੰ ਅਨਪੜ੍ਹ ਤੋਂ ਅਨਪੜ੍ਹ ਬੰਦਾ ਵੀ ਜਾਣਦਾ, ਉਹਨਾਂ ਦੀ ਕਿਰਿਆ ਵੀ ਅਸੀਂ ਸਾਰੇ ਜਾਣਦੇ ਹਾਂ। ਇੱਕ ਮੱਖੀ ਨੂੰ ਆਪਾਂ ਕਹਿੰਦੇ ਹਾਂ ਘਰੇਲੂ ਮੱਖੀ, ਦਰਅਸਲ ਉਹ ਸ਼ਬਦ ਅਸੀਂ ਘਰੇਲੂ ਵਰਤਨੇ ਆ, ਪਰ ਬਦਕਿਸਮਤੀ ਉਹਦੀ ਘਰ ਉਹਦਾ ਕੋਈ ਵੀ ਨਹੀਂ ਬਣਦਾ। ਦੂਸਰੀ ਮੱਖੀ ਨੂੰ ਅਸੀਂ ਕਹਿੰਦੇ ਹਾਂ ਸ਼ਹਿਦ ਦੀ ਮੱਖੀ, ਹਾਂ ਉਹਦਾ ਟਿਕਾਣਾ ਜ਼ਰੂਰ ਏ, ਤੇ ਜਿਹਨੂੰ ਘਰੇਲੂ ਮੱਖੀ ਆਪਾਂ ਕਹਿੰਦੇ ਹਾਂ ਸੱਚ ਜਾਣੇ ਉਹਦਾ ਕੋਈ ਟਿਕਾਣਾ ਨਹੀਂ ਜੇ। ਸੱਤ ਸੰਗਤ ਕਿਵੇਂ ਕਰੀਏ, ਕਿਵੇਂ ਆਪਾਂ ਗੁਰੂ ਕੋਲ ਆਈਏ? ਹਜ਼ੂਰ ਨੇ ਬਾਣੀ ਚ ਕਿਹਾ, ਕਹਿਣ ਲੱਗੇ ਇੱਕ ਹੈ ਜਿਹਨੂੰ ਆਪਾਂ ਕਹਿੰਦੇ ਹਾਂ ਘਰੇਲੂ ਮੱਖੀ, ਆਪਨੇ ਕਦੀ ਉਹਦਾ ਟਿਕਾਣਾ ਇੱਕ ਦੇਖਿਆ? ਜੇ ਗੁਰੂ ਕੋਲ ਆਉਣੇ ਤੇ ਸ਼ਹਿਦ ਦੀ ਮੱਖੀ ਬਣ ਕੇ ਆਈ, ਇਹ ਨਾ ਹੋਵੇ ਜਿਹਨੂੰ ਘਰੇਲੂ ਮੱਖੀ ਕਹਿੰਦੇ ਨੇ ਉਹਦਾ ਘਰ ਕਦੀ ਵੀ ਕੋਈ ਨਹੀਂ ਬਣਿਆ, ਸ਼ਹਿਦ ਦੀ ਮੱਖੀ ਘਰ ਬਣਾ ਕੇ ਮਿਠਾਸ ਪੈਦਾ ਕਰ ਜਾਂਦੀ ਹੈ। ਘਰ ਵਿੱਚ ਬੈਠਿਆਂ ਮੱਖੀ ਨੂੰ ਦੇਖੋ, ਉਹ ਮਕਾਨ ਦੀ ਛੱਤ ਉੱਪਰ ਕਦੀ ਬੈਠੀ ਹੋਵੇਗੀ? ਅੱਜ ਤੁਹਾਡੇ ਮਕਾਨ ਦੀ ਛੱਤ ਤੇ ਹੈ, ਕੱਲ ਨੂੰ ਗਵਾਂਢੀ ਦੇ ਬਰਤਨਾਂ ਤੇ ਬੈਠੀ ਹੋਵੇਗੀ, ਤੀਸਰੇ ਦਿਨ ਪੱਕੀ ਹੋਏ ਭੋਜਨ ਤੇ ਬੈਠੀ ਹੋਵੇਗੀ, ਚੌਥੇ ਦਿਨ ਤੁਸੀਂ ਝਾਤੀ ਮਾਰੋਗੇ ਤੇ ਕੂੜੇ ਦੇ ਢੇਰ ਤੇ ਬੈਠੀ ਹੋਵੇਗੀ। ਕਾਹਦੀ ਘਰੇਲੂ ਮੱਖੀ ਜਿਹਦਾ ਟਿਕਾਣਾ ਹੀ ਕੋਈ ਨਹੀਂ, ਭਾਂਡਿਆਂ ਤੇ ਵੀ ਤੁਰਦੀ ਫਿਰਦੀ ਏ ਤੇ ਕੂੜੇ ਦੇ ਢੇਰ ਤੇ ਵੀ ਜਾ ਟਿਕੀ ਹੈ। ਮੇਰੇ ਗੁਰੂ ਨੇ ਕਿਹਾ ਇੱਕ ਲੋਕ ਐਸਾ ਜੀਵਨ ਜੀਂਦੇ ਨੇ ਜਿਨ੍ਹਾਂ ਦਾ ਜੀਵਨ ਇਸ ਮੱਖੀ ਦੀ ਤਰ੍ਹਾਂ ਹੈ, ਉਹਨਾਂ ਦਾ ਕੋਈ ਟਿਕਾਣਾ ਨਹੀਂ, ਜੇ ਕਦੀ ਕਿਤੇ ਭਟਕਦੇ ਨੇ, ਕਦੀ ਕਿਤੇ ਭਟਕਦੇ ਨੇ, ਪਰ ਹੈਰਾਨਗੀ ਦੀ ਗੱਲ ਕਿ ਜਿਹੜੀ ਘਰੇਲੂ ਮੱਖੀ ਕਹਿੰਦੇ ਆ ਸੁਗੰਧੀ ਉਹਦੇ ਕੋਲ ਆ ਜਾਏ ਤੇ ਸੁਗੰਧੀ ਤੋਂ ਦੂਰ ਦੌੜਦੀ ਏ, ਕੂੜੇ ਦਾ ਢੇਰ ਮਿਲ ਜਾਏ ਤੇ ਬੈਠਦੀ ਏ, ਸ਼ਹਿਦ ਦੀ ਮੱਖੀ ਆਪਣੇ ਛੱਤੇ ਤੋਂ ਉੱਡੇ ਤੇ ਭਾਵੇਂ ਉਹ 10 ਮਾਈਲਸ ਦੂਰ ਚਲੀ ਜਾਏ, 10 ਮੀਲ ਦੂਰ ਗਈ ਕੋਈ ਵੀ ਕਦੀ ਕੂੜੇ ਦੇ ਢੇਰ ਤੇ ਨਹੀਂ ਬੈਠੇਗੀ। ਸ਼ਹਿਦ ਦੀ ਮੱਖੀ ਆਪਣੇ ਛੱਤੇ ਤੋਂ ਦੂਰ ਗਈ ਕੋਈ ਵੀ ਕੇਵਲ ਫੁੱਲਾਂ ਦੀ ਮਕਰੰਦ ਚੂਸਦੀ ਰਹਿੰਦੀ। ਜੇ ਸੱਤ ਸੰਗਤ ਕਰਨੀ ਹੈ ਨਾ, ਚੇਤੇ ਰੱਖੋ, ਸ਼ਹਿਦ ਦੀ ਮੱਖੀ ਵਾਲਾ ਜੀਵਨ ਬਣਾਈਏ। ਆਪਣੇ ਘਰ ਤੋਂ ਤੁਰੇ, ਜਿੱਥੇ ਵੀ ਤੂੰ ਜਾਏ, ਸ਼ਹਿਦ ਦੀ ਮੱਖੀ ਦੀ ਤਰ੍ਹਾਂ ਤੂੰ ਮਿਠਾਸ ਇਕੱਠੀ ਕਰਨ ਦਾ ਯਤਨ ਕਰ। ਕਿਤੇ ਇਹ ਨਾ ਹੋ ਜਾਏ ਘਰੇਲੂ ਮੱਖੀ ਦੀ ਤਰ੍ਹਾਂ ਤੂੰ ਕੂੜੇ ਦੀ ਢੇਰ ਜੋ ਗਈ ਅੰਦਰ ਮਣਾ ਬਣਾ ਕੇ ਬੈਠ ਜਾਏ। ਤੇ ਬਾਬੇ ਨੇ ਬਾਣੀ ਚ ਦੋਨੋਂ ਪ੍ਰਮਾਣ ਦਿੱਤੇ। ਪਹਿਲਾ ਸ਼ਬਦ ਸੀ ਕਿ ਕਬੀਰ ਪਾਪੀ ਭਗਤ ਨਾ ਭਾਵੀ, ਭਗਤੀ ਨਹੀਂ ਚੰਗੀ ਲੱਗਦੀ ਉਹਨੂੰ, ਹਰ ਪੂਜਾ ਨਾ ਸੁਹਾਏ, ਮਾਖੀ ਚੰਦਨ ਪਰਖ ਰਹਿ ਜਿਹੇ ਬਿਗੰਦ ਤੈ ਜਾਏ। ਰਵਿਦਾਸ ਜੀ ਨੂੰ ਪੁੱਛੋ, ਉਹਨਾਂ ਨੇ ਸੱਤ ਸੰਗਤ ਦੀ, ਭਗਤ ਰਵਿਦਾਸ ਜੀ ਮਹਾਰਾਜ ਪੁਰਸ਼ ਨੇ ਸੱਤ ਸੰਗਤ ਦੀ ਉਪਮਾ ਦੱਸੀ। ਕਹਿਣ ਲੱਗੇ ਇੰਨੀ ਨਿਮਰਤਾ ਦੇ ਸ਼ਬਦ, ਸੱਤ ਸੰਗਤ ਕਰਕੇ ਸ਼ੁਕਰ ਕੀਤਾ। ਕਹਿਣ ਲੱਗੇ ਹੇ ਪ੍ਰਭੂ, ਤੁਸੀਂ ਉਹ ਚੰਦਨ ਦੀ ਤਰ੍ਹਾਂ, ਅਸੀਂ ਹਾਂ ਅਰਿੰਡ ਦੀ ਤਰ੍ਹਾਂ। ਹੇ ਪ੍ਰਭੂ, ਕਿ ਤੁਸੀਂ ਹੋ ਚਿੱਟੇ ਤੇ ਪੀਲੇ ਰੇਸ਼ਮ ਦੀ ਤਰ੍ਹਾਂ, ਅਸੀਂ ਖਾਂ ਰੇਸ਼ਮ ਦੇ ਕੀੜੇ ਦੀ ਤਰ੍ਹਾਂ। ਹੇ ਮਾਲਕਾ, ਇੱਕ ਕਿਰਪਾ ਕਰ ਮੇਰੇ ਤੇ, ਤੂੰ ਅਰਿੰਡ ਨੂੰ ਚੰਦਨ ਸੁਗੰਧੀ ਦਿੰਦਾ, ਰੁੱਖ ਤਬਦੀਲ ਹੋ ਜਾਂਦੇ ਨੇ ਚੰਦਨ ਦੀ ਮਹਿਕ ਨਾਲ, ਮੇਰਾ ਜੀਵਨ ਤਾਂ ਅਰਿੰਡ ਵਰਗਾ ਮਾੜਾ ਹੈ, ਆਪਣੇ ਨਾਮ ਤੇ ਸੰਗਤ ਦੀ ਕਿਰਪਾ ਕਰ, ਮੇਰੇ ਅੰਦਰ ਵੀ ਨਾਮ ਦੀ ਸੁਗੰਧੀ ਆ ਜਾਏ। ਜਿਹੜੀ ਗੱਲ ਉਹਨਾਂ ਕਹੀ, ਕਹਿਣ ਲੱਗੇ ਸੱਤ ਸੰਗਤ ਕਰ ਲਈ, ਮੈਨੂੰ ਸ਼ਹਿਦ ਦੀ ਮੱਖੀ ਵਾਲਾ ਗੁਣ ਦੇ, ਮੈਂ ਕਿਤੇ ਵੀ ਜਾਵਾਂ ਮੈਂ ਉਥੇ ਬੈਠਾ ਕੇਵਲ ਤੇਰੇ ਗੁਣਾਂ ਨੂੰ ਸੰਚਿਤ ਕਰਾਂ। ਸ਼ਹਿਦ ਦੀ ਮੱਖੀ ਬਾਹਰੋਂ ਆਏ ਨੂੰ ਡੰਗ ਜ਼ਰੂਰ ਮਾਰਨ ਦਾ ਯਤਨ ਕਰੇਗੀ, ਪਰ ਇਤਫਾਕ ਇਤਨੇ ਹਜ਼ਾਰਾਂ ਮੱਖੀਆਂ ਇੱਕ ਛੱਤੇ ਤੇ ਬੈਠੀਆਂ ਰਹਿਣ, ਕਦੀ ਇੱਕ ਦੂਜੇ ਨੂੰ ਡੰਗ ਨਹੀਂ ਮਾਰਦੀ, ਮਿਠਾਸ ਇਕੱਠੀ ਪਈਆਂ ਕਰਦੀਆਂ। ਰਵਿਦਾਸ ਭਗਤ ਜੀ ਦਾ ਬਚਨ ਹੈ ਕਿ ਤੁਮ ਚੰਦਨ ਹਮ ਇਰੰਡ ਬਾਪਰੇ, ਸੰਗ ਤੁਮਾਰੇ ਬਾਸਾ, ਨੀਚ ਰੂਖ ਤੇ ਊਚ ਭੈਂਖ ਹੈ ਗੰਧ ਸੁਗੰਧ ਨਿਵਾਸਾ। ਮਾਧੋ, ਸਤ ਸੰਗਤ ਸ਼ਰਨ ਤੁਮਾਰੀ, ਖਮ ਅਵਗਣ ਤੁਮ ਉਪਕਾਰੀ, ਤੁਮ ਮਖਤੂਲ ਸਫੇਦ ਸਪੀਅਲ ਖਮ ਬਪਰੇ ਜਸ ਕੀਰਾ। ਸਤ ਸੰਗਤ ਇਸ ਤਰ੍ਹਾਂ ਕਰ ਕਿ ਸਤ ਸੰਗਤ ਮਿਲ ਰਹੀ ਹੈ ਮਾਧੋ, ਜੈਸੇ ਮਦਪ ਮਖੀਰਾ, ਜਿਵੇਂ ਸ਼ਹਿਦ ਦੀ ਮੱਖੀ ਰਹਿੰਦੀ ਹੈ। ਫਿਰ ਦੇਖੋ ਸੰਗਤ ਵਿਚ ਤੁਸੀਂ ਬੈਠੇ ਹੋ, ਮੈਂ ਤੱਕਦਾ ਪਿਆ ਸਾਂ ਕਿ ਨਿੱਕੇ ਨਿੱਕੇ ਬੱਚੇ ਉੱਠ ਕੇ ਆ ਬੀਬੀਆਂ ਵਾਲੇ ਪਾਸੇ ਆਪ ਉੱਠ ਕੇ ਪੱਖੇ ਪੈ ਚੱਲਦੇ ਨੇ। ਕੌਣ ਸੀ ਜਿਨ੍ਹੇ ਕਹਿ ਦਿੱਤਾ ਤੁਸੀਂ ਜਾ ਕੇ ਪੱਖੇ ਚੱਲੋ? ਕੌਣ ਸੀ ਜਿਨ੍ਹੇ ਕਹਿ ਦਿੱਤਾ ਤੁਸੀਂ ਇੱਕ ਦੂਜੇ ਦੀ ਸੇਵਾ ਕਰੋ? ਪਿਆਰਿਓ, ਯਾਦ ਰੱਖਿਓ ਕਿ ਹਰ ਬੰਦੇ ਦੇ ਅੰਦਰ ਪਰਮਾਤਮਾ ਨੇ ਉਹ ਕੁਝ ਟਿਕਾਇਆ ਜੋ ਕੁਝ ਅਸੀਂ ਬਾਹਰੋਂ ਦੇਖਨੇ। ਤੁਸੀਂ ਮੋਬਾਈਲ ਫੋਨ ਵਰਤਦੇ ਹੋ, ਮੈਂ ਸਿੱਧੀ ਜੀ ਉਦਾਹਰਨ ਲਵਾਂ, ਤੇ ਜਿਹੜਾ ਮੋਬਾਈਲ ਆਪਾਂ ਵਰਤਨੇ ਆ, ਇਹ ਬੰਦੇ ਦੇ ਅੰਦਰ ਦੀ ਖੋਜ ਹੈ। ਜੋ ਕੁਝ ਵੀ ਬਾਹਰ ਖੋਜਿਆ ਦਿਸਦੇ ਹੋ, ਇਹ ਬੰਦੇ ਨੇ ਬਾਹਰੋਂ ਦੇਖ ਕੇ ਆਪਣੇ ਅੰਦਰ ਦਾ ਮੰਥਨ ਕਰਕੇ ਖੋਜਿਆ। ਸਿਰਫ ਇੱਕ ਉਦਾਹਰਨ ਹੈ। ਸੱਤ ਸੰਗਤ ਕਿਵੇਂ ਕਰੀਏ? ਮੋਬਾਈਲ ਫੋਨ ਆਪਾਂ ਪਕੜਨੇ ਆ ਤੇ ਕਈ ਵਾਰੀ ਉਹਦਾ ਬਲਿਊਟੁੱਥ ਖੁੱਲਾ ਰਹਿ ਜਾਂਦਾ। ਕਦੀ ਤੁਸੀਂ ਦੇਖਿਓ ਬਲਿਊਟੁੱਥ ਖੁੱਲਾ ਹੋਵੇ ਮੋਬਾਈਲ ਦਾ, ਤੇ ਜਿਸ ਰਾਹ ਤੋਂ ਲੰਘੋਗੇ ਮੋਬਾਈਲ ਨੇ ਇਹ ਨਹੀਂ ਪੁੱਛਣਾ ਕਿ ਜਿਸ ਮੋਬਾਈਲ ਨੂੰ ਕੋਈ ਹੋਰ ਪਿਆ ਵਰਤਦਾ ਉਹਦੀ ਜਾਤ ਕੀ, ਉਹਦੀ ਸ਼ਬਦਾਵਲੀ ਕੀ, ਉਹਦਾ ਘਰਾਣਾ ਕੀ। ਜੇ ਇੱਕ ਮੋਬਾਈਲ ਦਾ ਬਲਿਊਟੁੱਥ ਖੁੱਲ੍ਹਾ ਤੇ ਨਜ਼ਦੀਕ ਮੁਹੱਲੇ ਵਿਚ ਕਿਸੇ ਮੋਬਾਈਲ ਦਾ ਬਲਿਊਟੁੱਥ ਖੁੱਲ੍ਹਾ, ਉਹਦੇ ਮੈਸੇਜ ਆਪਣੇ ਆਪ ਹੀ ਕਨਵੇ ਹੋਈ ਜਾਂਦੇ, ਆਪਣੇ ਆਪ ਮੈਸੇਜ ਅੰਦਰ ਆ ਜਾਂਦੇ ਨੇ। ਕਦੀ ਦੇਖਿਓ ਇਹ ਬੰਦੇ ਦੀ ਖੋਜ ਹੈ। ਉਹ ਇਨਸਾਨ, ਤੂੰ ਸੱਤ ਸੰਗਤ ਵਿਚ ਆ ਤੇ ਇੱਥੇ ਕਈਆਂ ਨੂੰ ਗੁਰਬਾਣੀ ਦਾ ਕੀਰਤਨ ਸੁਣਦਿਆਂ ਅੰਦਰ ਚਰਨਾਟ ਵੀ ਛਿੜੀ ਹੋਵੇਗੀ, ਕਿਉਂਕਿ ਜਿਸ ਬੰਦੇ ਦੀ ਇਕਾਗਰਤਾ ਨਾਲ ਖਿਰਦੇ ਦਾ ਬਲਿਊਟੁੱਥ ਖੁੱਲ ਗਿਆ। ਗੁਰੂ ਤਾਂ ਹਰ ਵੇਲੇ ਖਿਰਦਾ ਖੋਲ ਕੇ ਰੱਖਦਾ, ਅੰਦਰ ਖੋਲ ਕੇ ਦੇਖੀ, ਇਸ ਅੰਦਰ ਦੇ ਵਿਚ ਕੀਰਤਨ ਦੇ ਮੈਸੇਜ ਵੀ ਆਉਣ ਲੱਗ ਪੈਂਦੇ, ਇਹਦੇ ਵਿਚ ਨਾਮ ਦੇ ਸੰਦੇਸ਼ ਆਉਂਦੇ ਨੇ। ਪਰ ਜੇਕਰ ਇਨਸਾਨ ਇਸ ਨੂੰ ਵਰਤਣਾ ਸ਼ੁਰੂ ਕਰੇ ਇਕਾਗਰਤਾ ਨਾਲ, ਸੱਤ ਸੰਗਤ ਇੱਕ ਘੜੀ ਵੀ ਕਰੀਏ ਉਹ ਵੀ ਪਾਰ ਉਤਾਰਾ ਕਰ ਜਾਂਦੀ ਹੈ। ਕਈ ਵਾਰੀ ਆਪਾਂ ਬੜੀ ਵਾਰੀ ਸ਼ਬਦ ਸੁਣਨੇ ਆ ਕਿ ਕਬੀਰ ਏਕ ਘੜੀ ਆਦੀ ਘੜੀ ਆਦੀ ਖੂਹ ਤੇ ਆਦਿ ਭਗਤਨ ਛੇਤੀ ਗੋਸ਼ ਤੇ ਜੋ ਕੀਨੇ ਸੋ ਲਾਭ। ਅੱਧੀ ਤੋਂ ਅੱਧੀ ਘੜੀ ਵੀ ਭਗਤਾਂ ਨਾਲ ਸੱਤ ਸੰਗਤ ਵਿਚ ਬੈਠ। ਹੁਣ ਆਪ ਜੀ ਕਹੋਗੇ ਅੱਧੀ ਤੋਂ ਅੱਧੀ ਘੜੀ ਕਿਵੇਂ ਤਬਦੀਲੀ ਹੋ ਸਕਦੀ ਕਿ ਜਿਸ ਬੰਦੇ ਨੇ ਇੰਨੇ ਜਨਮਾਂ ਦੇ ਪਾਪ ਤੇ ਇੰਨੀ ਮੈਲ ਚੁੱਕੀ ਹੋਵੇ ਉਹਦਾ ਅੱਧੀ ਤੋਂ ਅੱਧੀ ਘੜੀ ਭਗਤਨ ਸੇਤੀ ਗੋਸ਼ ਤੇ ਪਾਰ ਉਤਾਰਾ ਹੋ ਸਕਦਾ। ਸ਼੍ਰੀਮਾਨ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪਣੀ ਰਚਨਾ ਦੇ ਵਿਚ ਤਿੰਨ ਉਦਾਹਰਣਾਂ ਦਿੱਤੀਆਂ ਨੇ ਸਮਝਾਉਣ ਨੂੰ ਤੇ ਸ਼ਬਦਾਵਲੀ ਤੇ ਉਦਾਹਰਣਾਂ ਨੇ ਸਾਡੇ ਆਮ ਪਿੰਡਾਂ ਵਿਚ ਵਰਤਣ ਵਾਲੀਆਂ। ਮੈਂ ਬੇਨਤੀ ਕਰਾਂ ਅੱਜ ਤੁਸੀਂ ਉਹ ਵੀ ਆਏ ਬੈਠੇ ਹੋ ਜਿਹੜੇ ਅੱਠ ਅੱਠ ਘੰਟੇ ਵੀ ਬੈਠਦੇ ਹੋ, ਅੱਜ ਉਹ ਵੀ ਆਏ ਹੋ ਜਿਹੜੇ ਸਵੇਰੇ ਸ਼ਾਮ ਹੋ ਸਕਦਾ ਸੱਤ ਸੰਗਤ ਕਰਦੇ ਹੋਣ, ਤੇ ਉਹ ਵੀ ਆਏ ਹੋਣੇ ਨੇ ਜਿਹੜੇ ਅੱਜ ਹੀ ਆਏ ਨੇ ਜਾਂ ਫਿਰ ਕਿਤੇ ਸਮਾਗਮ ਹੋਵੇ ਜਾਣਗੇ, ਰੋਜ਼ਾਨਾ ਨਹੀਂ ਜਾਂਦੇ। ਅਸੀਂ ਕਹਿੰਦੇ ਹਾਂ ਵਕਤ ਨਹੀਂ, 24 ਘੰਟੇ ਦਾ ਸਮਾਂ ਹੈ ਦਿਨ ਤੇ ਰਾਤ ਦਾ। ਉਹ ਪਿਆਰਿਓ 23 ਘੰਟੇ 45 ਮਿੰਟ ਭਾਵੇਂ ਆਪਣੇ ਦੁਨੀਆਂ ਦੇ ਰਜੇਵੇਂ ਵਿਚ ਵਰਤ, ਪਰ ਘੱਟੋ ਘੱਟ 15 ਮਿੰਟ ਹੀ ਕਿਤੇ ਅੰਦਰ ਦੀ ਸੰਗਤ ਵਿਚ ਜੁੜ ਜਾਈ, 15 ਮਿੰਟ ਦੀ ਸੰਗਤ ਵੀ ਤੇਰਾ ਪਾਰ ਉਤਾਰਾ ਕਰ ਸਕਦੀ ਹੈ। ਇਹ ਕਿਵੇਂ? ਤਿੰਨ ਪ੍ਰਮਾਣ ਨੇ। ਅਸੀਂ ਦਰਿਆਵਾਂ ਤੋਂ ਜਦੋਂ ਆਰ ਪਾਰ ਹੁੰਨੇ ਆ ਤੇ ਕਈ ਵਾਰੀ ਕਿਸ਼ਤੀ ਤੇ ਬੇੜੀ ਤੇ ਬੈਠਨੇ ਆ, ਭਾਈ ਗੁਰਦਾਸ ਕਹਿੰਦੇ ਨੇ ਜੇ ਬੇੜੀ ਨੂੰ ਪਾਣੀ ਤੋਂ ਬਾਹਰ ਕੱਢ ਕੇ ਦੇਖੋ ਤੇ ਉਹਦਾ ਆਕਾਰ ਕਾਫੀ ਲੰਬੇਰਾ ਸਾਨੂੰ ਮਹਿਸੂਸ ਹੋਵੇਗਾ, ਡੂੰਘਾ, ਪਰ ਜਦੋਂ ਉਸ ਬੇੜੀ ਦੇ ਉੱਪਰ ਇਨਸਾਨ ਬੈਠ ਜਾਏ, ਪਸ਼ੂ ਚੜਾ ਦਿੱਤੇ ਜਾਣ, ਵੱਖ ਵੱਖ ਲੋਕ ਬੈਠ ਜਾਣ, ਉਹ ਬੇੜੀ ਅੱਧਿਓਂ ਜ਼ਿਆਦਾ 3 ਹਿੱਸੇ ਪਾਣੀ ਦੇ ਵਿਚ ਡੁੱਬ ਜਾਂਦੀ ਹੈ। ਬੇੜੀ ਸਿਰਫ 4 ਉਂਗਲਾਂ ਬੇੜੀ ਜਿਹੜੀ ਹੈ ਪਾਣੀ ਦੇ ਉੱਤੇ ਉੱਤੇ ਚੱਲਦੀ ਹੈ, ਫਿਰ ਸਮਝਿਓ ਬਾਕੀ ਸਾਰਾ ਹਿੱਸਾ ਬੇੜੀ ਦਾ ਪਾਣੀ ਚ ਡੁੱਬਾ, 3-4 ਉਂਗਲਾਂ ਉਹਦਾ ਕਿਨਾਰਾ ਪਾਣੀ ਤੋਂ ਉੱਤੇ ਉੱਤੇ ਚੱਲਦਾ ਹੈ। ਜੇ 3 ਹਿੱਸਾ ਬੇੜੀ ਪਾਣੀ ਵਿਚ ਡੁੱਬੀ ਹੋਈ, 4 ਉਂਗਲਾਂ ਕਿਨਾਰੇ ਨੂੰ ਬਚਾ ਜਾਏ ਤੇ ਉਹ ਦੂਜੇ ਕਿਨਾਰੇ ਲੱਗ ਜਾਂਦੀ ਹੈ। ਇਨਸਾਨ ਤੂੰ 23 ਘੰਟਿਆਂ ਵਿਚੋਂ ਕਿਤੇ 15-20 ਮਿੰਟ ਹੀ ਕੱਢ ਲੈ, ਹੋ ਸਕਦਾ ਇਹ ਤੇਰੀ ਜ਼ਿੰਦਗੀ ਨੂੰ ਕਿਸੇ ਕਿਨਾਰੇ ਤੇ ਲਾ ਦੇ। ਸਾਰੀ ਬੇੜੀ ਪਾਣੀ ਵਿਚ ਹੈ ਪਰ 3 ਉਂਗਲਾਂ ਬਾਹਰ ਕੰਡਾ ਉਹ ਦੂਸਰੇ ਕਿਨਾਰੇ ਤੇ ਲੱਗ ਗਿਆ। ਦੂਸਰੀ ਭਾਈ ਸਾਹਿਬ ਨੇ ਉਦਾਹਰਣ ਦਿੱਤੀ, ਕੁਝ ਸੱਜਣ ਐਸੇ ਨੇ ਕਿ ਜਿਹੜੇ 8 ਪੈਰਾਂ ਵਿਚ ਇਕ ਵਾਰੀ ਪ੍ਰਸ਼ਾਦਾ ਪਾਣੀ ਛਕਦੇ ਨੇ। ਕਿੰਨੀ ਕੁ ਦੇਰ ਲੱਗਦੀ ਉਹਨਾਂ ਨੂੰ ਪ੍ਰਸ਼ਾਦਾ ਛਕਦਿਆਂ? ਕਿਉਂਕਿ ਅੱਜ ਭਾਈ ਸਾਹਿਬ ਕਹਿ ਕੇ ਗਏ ਕੁਝ ਛੱਡ ਕੇ ਜਾਇਓ ਤੇ ਕੁਛ ਲੈ ਕੇ ਜਾਇਓ। ਛੱਡਣਾ ਕੀ ਏ? ਛੱਡੀਏ ਆਪਣੇ ਅੰਦਰ ਦੀਆਂ ਭੈੜੀਆਂ ਆਦਤਾਂ ਤੇ ਲੈ ਕੇ ਜਾਈਏ ਗੁਰੂ ਕੋਲੋਂ ਰੁਖਾਨੀਅਤ ਦਾ ਖਜ਼ਾਨਾ। 8 ਪੈਰਾਂ ਵਿਚ 5-10 ਮਿੰਟ ਵਿਚ ਰੋਟੀ ਖਾ ਲੈਂਦਾ ਇਕ ਸੱਜਣ, 12-15 ਮਿੰਟਾਂ ਵਿਚ ਉਹ ਰਸੋਈ ਵਿਚ ਬੈਠ ਕੇ ਪ੍ਰਸ਼ਾਦਾ ਛਕਦਾ, ਪਰ ਬਾਕੀ ਸਮਾਂ ਉਹ ਰਸੋਈ ਵਿਚ ਕਿਚਨ ਵਿਚ ਕਦੀ ਨਹੀਂ ਆਇਆ। 15 ਮਿੰਟ ਜੇ ਰਸੋਈ ਵਿਚ ਬੈਠ ਕੇ ਇਕਾਗਰਤਾ ਨਾਲ ਕੋਈ ਰੋਟੀ ਖਾਣਾ ਤੇ 23-24 ਘੰਟੇ ਉਹਦੀ ਖੁਰਾਕ ਉਹਦੇ ਸਰੀਰ ਨੂੰ ਚਲਾਈ ਜਾਂਦੀ ਏ, ਤੇ ਜੇ ਬੰਦਿਆ ਤੂੰ 24 ਘੰਟਿਆਂ ਵਿਚੋਂ 15 ਮਿੰਟ ਹੀ ਕਿਤੇ ਗੁਰੂ ਗੁਰੂ ਜਪ ਲੈ ਤੇ ਤੇਰੀ 24 ਘੰਟੇ ਸਫਲ ਹੋ ਜਾਣਗੇ। ਕਿੰਨਾ ਕੁ ਸਮਾਂ ਲੱਗਦਾ ਰੋਟੀ ਖਾਂਦਿਆਂ? 12 ਮਿੰਟ ਪ੍ਰਸ਼ਾਦਾ ਛਕਦਿਆਂ ਤੇ 24 ਘੰਟੇ ਸਰੀਰ ਚੱਲਦਾ ਹੈ। ਭਾਈ ਸਾਹਿਬ ਨੇ ਤੀਜਾ ਪ੍ਰਮਾਣ ਦਿੱਤਾ, ਕਹਿਣ ਲੱਗੇ ਬਾਦਸ਼ਾਹ ਦਾ ਦਰਬਾਰ ਸਜਿਆ, ਆਪਣੇ ਤਖ਼ਤ ਤੇ ਬੈਠਾ ਹੈ ਸਿੰਘਾਸਨ ਤੇ ਬਾਦਸ਼ਾਹ, ਕੋਈ ਲੋੜਵੰਦ ਬੰਦਾ ਬਾਹਰੋਂ ਆਇਆ, ਉਹਨੇ ਆ ਕੇ ਪੁਕਾਰ ਕੀਤੀ ਏ ਕਿ ਮੇਰੀ ਬਾਦਸ਼ਾਹ ਤੱਕ ਫਰਿਆਦ ਪੁਕਾਰ ਪਹੁੰਚਾਈ ਜਾਏ। ਉਹਨੂੰ ਲੈ ਕੇ ਬਾਦਸ਼ਾਹ ਕੋਲ ਆਏ, ਉਹਨੇ ਬਾਦਸ਼ਾਹ ਨੂੰ ਦੇਖਦਿਆਂ ਸਾਰ ਦੋਨੋਂ ਹੱਥ ਜੋੜ ਕੇ ਅੱਖਾਂ ਵਿਚ ਪਾਣੀ ਭਰ ਕੇ ਬਾਦਸ਼ਾਹ ਦੇ ਚਰਨਾਂ ਵਿਚ ਆਪਣਾ ਸਿਰ ਸੱਟ ਕੇ ਕਿਹਾ ਕਿ ਪਰਜਾ ਪਾਲਕ, ਮੇਰੇ ਬੱਚਿਆਂ ਦੀ ਰੋਟੀ ਨਹੀਂ ਚੱਲਦੀ। ਪਤਾ ਨਹੀਂ ਉਹਦੇ ਝੁਕਣ ਵਿਚ ਤੇ ਬੋਲਣ ਵਿਚ ਕਿੰਨਾ ਕੁ ਦਰਦ ਸੀ। ਬਾਦਸ਼ਾਹ ਨੇ ਕਿਹਾ ਜਿਹੜਾ ਮੇਰੇ ਸਾਹਮਣੇ ਅੱਜ ਝੁਕਿਆ, ਇਸ ਭਿਖਾਰੀ ਦੇ ਨਾਮ ਤੇ ਜਗੀਰ ਲਾ ਦੇ। ਕਿੰਨੀ ਕੁ ਦੇਰ ਲੱਗੀ ਭਿਖਾਰੀ ਨੂੰ ਝੁਕਦਿਆਂ? ਕਿੰਨੀ ਕੁ ਦੇਰ ਲੱਗੀ ਉਹਨੂੰ ਸ਼ਬਦ ਕਹਿੰਦਿਆਂ? ਇੱਕ ਘੜੀ ਕਿਤੇ ਭਿਖਾਰੀ ਦਿਆਲੂ ਬਾਦਸ਼ਾਹ ਸਾਹਮਣੇ ਝੁਕ ਜਾਏ ਤੇ ਉਹਨੂੰ ਜਗੀਰਾਂ ਮਿਲ ਜਾਂਦੀਆਂ ਨੇ। ਉਹ ਮਨਾ ਕਿਤੇ 24 ਘੰਟਿਆਂ ਵਿਚੋਂ ਉਹ ਖਿੰਨ ਪੈਦਾ ਕਰ ਜਿੱਦਣ ਪੂਰਨ ਤੌਰ ਤੇ ਰੱਬ ਦੇ ਚਰਨਾਂ ਚ ਡਿੱਗ ਪਵੇ, ਉਸ ਘੜੀ ਦਾ ਸਤ ਸੰਗਤ ਤੈਨੂੰ ਰੂਹਾਨੀਅਤ ਦਾ ਤਖ਼ਤ ਦੇ ਦੇਵੇਗਾ। ਝੁਕ ਤਾਂ ਸਹੀ, ਭਾਈ ਸਾਹਿਬ ਦੇ ਸ਼ਬਦ ਨੇ, ਕਹਿਣ ਲੱਗੇ ਜੈਸੇ ਬੋਝ ਭਰੀ ਨਾਵ ਅੰਗਰੀ ਦਵੈ ਬਾਹਰ ਹੋਵੇ। ਬ੍ਰਿਜ ਭਾਸ਼ਾ ਦੇ ਕੁਝ ਸ਼ਬਦ ਨੇ, ਜੈਸੇ ਬੋਝ ਭਰੀ ਨਾਵ ਅੰਗਰੀ ਦਵੈ ਬਾਹਰ ਖਵੈ, ਪਾਰ ਪਰੈ ਪੂਰ ਸਭੈ ਕੁਸ਼ਲ ਬਿਹਾਤ ਹੈ। ਜੈਸੇ ਏਕਾ ਹਾਰੀ ਏਕ ਘਰੀ ਪਾਕਸ਼ਾਲਾ ਬੈਠ ਭੋਜਨ ਕੈ ਬਿੰਜਨਾਦ ਸਵਾਦ ਕੈ ਆਘਾਤ ਹੈ। ਜੈਸੇ ਰਾਜ ਦੁਆਰ ਜਾਏ ਕਰਤ ਜੁਹਾਰ ਜਨ, ਏਕ ਘਰੀ ਪਾਛੈ ਦੇਸ਼ ਭੋਗਤਾ ਹੋਵੇ ਖਾਤ ਹੈ। ਅਗਲੀ ਤੁਕ ਸਾਂਭ ਕੇ ਲੈ ਜਾਇਓ, ਆਠ ਹੀ ਪੈਰ ਅਰ ਸਾਠ ਘੜੀ ਮੈਂ ਜੋ ਏਕ ਘੜੀ ਸਾਧ ਸਮਾਗਮ ਕਰੇ। ਹੱਦ ਹੋ ਗਈ, ਸੱਠਾਂ ਘੜੀਆਂ ਵਿੱਚੋਂ ਇੱਕ ਘੜੀ ਨੀ ਤੇਰਾ ਅੰਦਰ ਟਿਕ ਸਕਦਾ। ਆਠ ਹੀ ਪੈਰ ਸਾਠ ਘੜੀ ਮੈਂ ਜੋ ਏਕ ਘੜੀ ਸਾਧ ਸਮਾਗਮ ਕਰੇ, ਨਿਜ ਘਰ ਜਾਤ ਹੈ। ਉਹ ਆਪਣੇ ਨਿਜ ਘਰ ਪਰਮਾਤਮਾ ਦੇ ਘਰ ਵੀ ਚਲਾ ਜਾਂਦਾ। ਇਹ ਵੇ ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ। ਇੱਕ ਘੜੀ ਦਾ ਇੱਕ ਮੈਂ ਤੁਹਾਨੂੰ ਉਦਾਹਰਨ ਅੱਜ ਦੇਣੀ ਹੈ ਇਤਿਹਾਸ ਵਿੱਚੋਂ, ਤੇ ਮਾਲਵੇ ਦੀ ਧਰਤੀ ਦਾ ਉਹ ਬਜ਼ੁਰਗ ਜਿਸ ਦਾ ਸਬੰਧ ਇਸ ਪਰਿਵਾਰ ਦੇ ਨਾਲ ਵੀ ਹੈ। ਇੱਕ ਦਿਨ ਬੀਬੀ ਜੀ ਨੇ ਦੱਸਿਆ ਸੀ, ਮੈਂ ਸਿਰਫ ਇੱਕ ਉਦਾਹਰਨ ਦੇਣੀ ਚਾਹੁੰਦਾ, ਕਿਤੇ ਕਮਾਈ ਵਾਲਾ ਕਰਨੀ ਵਾਲਾ ਤੇ ਜਿੱਥੇ ਗੁਰੂ ਗੁਰੂ ਜਪਿਆ ਜਾਂਦਾ, ਹਿਰਦੇ ਦਾ ਬਲੂਟੁੱਥ ਖੋਲ ਕੇ ਆਈ, ਹੋ ਸਕਦਾ ਰੱਬ ਦਾ ਮਿਲਿਆ ਮੈਸੇਜ ਤੇਰੇ ਸਾਰੀ ਜ਼ਿੰਦਗੀ ਨੂੰ ਪਲਟ ਕੇ ਰੱਖ ਦੇਵੇ। ਭਾਈ ਭਗਤੂ ਦਾ ਨਾਮ ਮਾਲਵੇ ਦੀ ਧਰਤੀ ਇਸ ਗੱਲ ਤੋਂ ਜਾਣੂ ਹੈ, ਗੁਰੂ ਰਾਮਦਾਸ ਦੇ ਦਰ ਤੋਂ ਅਸੀਸਾਂ ਲਈਆਂ ਬਾਬਾ ਆਦਮ ਜੀ ਨੇ, ਤੇ ਗੁਰੂ ਰਾਮਦਾਸ ਨੇ ਤਰੁੱਟ ਕੇ ਸ਼ਬਦ ਕਹਿ ਸਨ ਕਿ ਜਿਸ ਦਿਨ ਪੁੱਤਰ ਦੀ ਦਾਤ ਵਡੇਰੀ ਉਮਰ ਵਿੱਚ ਪੁੱਤਰ ਦੀ ਦਾਤ ਮਿਲੀ ਬਾਬੇ ਆਦਮ ਨੂੰ, ਕਹਿਣ ਲੱਗੇ ਬਸ ਇੱਕ ਕੰਮ ਕਰਿਓ, ਸ਼ਬਦ ਉਦਨ ਕਹਿ, ਪੁੱਤਰ ਪੈਦਾ ਹੋਵੇਗਾ ਨਾਮ ਉਸ ਦਾ ਭਗਤੂ ਰੱਖਿਓ। ਕਿਉਂ? ਕਹਿਣ ਲੱਗੇ ਭਗਤੂ ਇਸ ਕਰਕੇ ਭਗਤੀ ਦਾ ਉਹ ਮੁਜੱਸਮਾ ਹੋਵੇਗਾ, ਸਿਰ ਤੋਂ ਪੈਰਾਂ ਤੱਕ ਉਹ ਭਗਤੀ ਚ ਭਿੱਜਾ ਹੋਵੇਗਾ। ਇਹ ਸਾਡਾ ਇਤਿਹਾਸ ਹੈ। ਭਾਈ ਭਗਤੂ ਨੇ ਗੁਰੂ ਰਾਮਦਾਸ ਦੀ ਕਿਰਪਾ ਨਾਲ ਗੁਰੂ ਅਰਜੁਨ ਦੇਵ ਜੀ ਦੇ ਵੇਲੇ ਅੰਮ੍ਰਿਤਸਰ ਦੀ ਕਾਰ ਸੇਵਾ ਵਿੱਚ ਆਪਣੇ ਖੱਤੀ ਸੇਵਾ ਕੀਤੀ, ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਵੇਲੇ ਸੇਵਾ ਕੀਤੀ। ਮੈਂ ਸਿਰਫ ਸੰਖੇਪ ਜੀ ਬੇਨਤੀ ਕਰਾਂ, ਗੁਰੂ ਹਰ ਰਾਏ ਸਾਹਿਬ ਦੇ ਵੇਲੇ ਮੇਰੇ ਧੰਨ ਗੁਰੂ ਹਰ ਰਾਏ ਸਾਹਿਬ ਨੇ ਸੇਵਾ ਹੀ ਇਹ ਸੌਂਪੀ ਸੀ ਕਿ ਭਾਈ ਭਗਤੂ, ਗੁਰੂ ਕੇ ਖੇਤਾਂ ਦੇ ਵਿੱਚ ਫਸਲਾਂ ਦੀ ਰਖਵਾਲੀ ਵੀ ਤੁਸੀਂ ਕਰਨੀ ਏ ਤੇ ਕਾਮਿਆਂ ਦੀ ਨਿਗਰਾਨੀ ਵੀ ਤੁਸੀਂ ਕਰਨੀ ਹੈ। ਸਿਰਫ ਇੱਕ ਉਦਾਹਰਨ ਹੈ, ਇਤਿਹਾਸ ਨਹੀਂ, ਇਹ ਅਸਲ ਵਿੱਚ ਅੰਦਰ ਦੀ ਰੂਹਾਂ ਦੇ ਬੋਲ ਨੇ, ਦੇਹਾਂ ਦਾ ਇਤਿਹਾਸ ਨਹੀਂ। ਭਾਈ ਭਗਤੂ ਵਡੇਰੇ ਹੋ ਗਏ ਸੱਤਵੇਂ ਪਾਤਸ਼ਾਹ ਵੇਲੇ ਤੇ ਇਹ ਕੀਰਤਪੁਰ ਸਾਹਿਬ ਦੀ ਧਰਤੀ ਤੇ ਕਾਮਿਆਂ ਤੋਂ ਖੇਤਾਂ ਵਿੱਚ ਕੰਮ ਪੈ ਕਰਾਉਂਦੇ ਸਨ। ਜਦੋਂ ਖੇਤ ਪੱਕਿਆ, ਕਾਮੇ ਅੱਜ ਖੇਤ ਵੱਢਣ ਨੂੰ ਆਏ ਤੇ ਭਾਈ ਭਗਤੂ ਜੀ ਆਪਣੇ ਹੱਥਾਂ ਚ ਉਹਨਾਂ ਕਾਮਿਆਂ ਲਈ ਪ੍ਰਸ਼ਾਦਾ ਲੈ ਕੇ ਗਏ, ਹੱਥੀ ਸੇਵਾ ਕਰਨੀ। ਤੇ ਉਥੇ ਕਾਮਿਆਂ ਨੂੰ ਜਦੋਂ ਰੋਟੀ ਦਿੱਤੀ, ਇੱਕ ਨੇ ਕਿਹਾ, ਕਹਿਣ ਲੱਗਾ, ਬਾਬਾ ਭਗਤੂ ਜੀ ਦੇਖੋ ਅੱਜ ਤਾਂ ਸਵੇਰ ਦੇ ਲੱਗਿਆਂ ਖੇਤ ਪੱਕੀ ਫਸਲ ਪੈ ਵੱਢਨੇ ਆ, ਤੁਸੀਂ ਪ੍ਰਸ਼ਾਦਾ ਲਿਆਂਦਾ ਸੁੱਕੀ ਰੋਟੀ, ਜੇ ਕਿਤੇ ਅੱਜ ਘਿਓ ਹੁੰਦਾ ਤੇ ਦਮ ਮਾਰ ਕੇ ਅਸੀਂ ਹੋਰ ਵੀ ਝੁੱਟੀ ਲਾ ਕੇ ਖੇਤ ਵੱਢ ਦੇਣਾ ਸੀ। ਇੰਨੇ ਸ਼ਬਦ ਕਹਿ ਤੇ ਇੰਨੀ ਦੇਰ ਨੂੰ ਇੱਕ ਫੇਰੀ ਪਾਉਣ ਵਾਲਾ ਉਥੋਂ ਲੰਘਿਆ। ਯਾਦ ਰੱਖਿਓ, ਇਹਨੂੰ ਸੱਟ ਨਾ ਪਾਇਓ, ਆਪਣੇ ਅੰਦਰ ਨੂੰ ਜੇ ਗ੍ਰਾਹਕ ਬਣਾ ਕੇ ਤੁਰਾਂਗੇ ਤੇ ਦੁਨੀਆਂ ਦੇ ਕਿਸੇ ਕੋਨੇ ਵਿੱਚ ਵੀ ਤੁਰਦਿਆਂ ਤੇ ਕਿਤੇ ਵੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬੈਠਿਆਂ ਕੋਈ ਕਰਨੀ ਵਾਲਾ ਮਿਲ ਗਿਆ ਤੇ ਜ਼ਿੰਦਗੀ ਪਲਟੀ ਜਾਏਗੀ, ਗੁਰੂ ਮਿਹਰ ਕਰਦੇ ਨੇ। ਇੰਨੀ ਦੇਰ ਨੂੰ ਫੇਰੀ ਲਾਉਣ ਵਾਲਾ ਆਇਆ, ਉਹਦੇ ਕੋਲ ਲੂਣ ਮਿਰਚ ਸੀ, ਗੁੜ ਸੀ ਤੇ ਇੱਕ ਹੱਥ ਵਿੱਚ ਉਹਨੇ ਘਿਓ ਦੀ ਕੁੱਪੀ ਪਕੜੀ, ਕੁੱਪਾ ਪਕੜਿਆ। ਬਾਬੇ ਭਗਤੂ ਨੇ ਆਵਾਜ਼ ਦਿੱਤੀ, ਗੁਰਪ੍ਰਤਾਪ ਸੂਰਜ ਤੇ ਤਵਾਰੀ ਗੁਰੂ ਖਾਲਸਾ ਵਿੱਚ ਇਹ ਘਟਨਾ ਹੈ। ਕਹਿਣ ਲੱਗੇ, ਉਹ ਫੇਰੀ ਲਾਉਣ ਵਾਲਿਆ, ਮੇਰੀ ਬਾਤ ਸੁਣਦਾ ਜਾਈ, ਤਾਂ ਉਹ ਸਿੱਖ ਦੀ ਜ਼ਿੰਦਗੀ ਆਪਣੀ ਹੋਵੇ ਤੇ ਲੰਘਦਿਆਂ ਦੇ ਜੀਵਨ ਪਲਟ ਜਾਣਗੇ। ਯਾਦ ਰੱਖਿਓ, ਜੇ ਆਪਣਾ ਜੀਵਨ ਨਹੀਂ ਤੇ ਕੱਲੀ ਗਲੇ ਦੇ ਸ਼ਬਦ ਤੇ ਲੱਛੇਦਾਰ ਸ਼ਬਦਾਵਲੀ ਕਿਸੇ ਨੂੰ ਚੇਂਜ ਨਹੀਂ ਕਰ ਸਕੇਗੀ। ਇਹਨੂੰ ਆਪਾਂ ਮੰਨੀਏ, ਕਿਉਂ ਕਿਸੇ ਕਰਕੇ ਗੁਰੂ ਨੇ ਕਿਹਾ ਸੀ ਕਿ ਪਹਿਲਾਂ ਆਪਣੇ ਮਨ ਨੂੰ ਸੁਣਾ ਤੇ ਬਾਅਦ ਵਿਚ ਦੁਨੀਆਂ ਨੂੰ ਸੁਣਾਉਣ ਵਾਸਤੇ ਤੁਰੀ। ਮਾਘ ਦੇ ਮਹੀਨੇ ਵਿਚ ਇਹ ਸ਼ਬਦ ਸਨ ਕਿ ਮਾਘ ਮੱਜਣ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ। ਭਾਈ ਭਗਤੂ ਨੇ ਆਵਾਜ਼ ਦਿੱਤੀ, ਉਹ ਫੇਰੀ ਲਾਉਣ ਵਾਲਿਆ ਉਹ ਕੋਲ ਆ ਗਿਆ, ਕਹਿੰਦਾ ਤੇਰੇ ਕੋਲ ਘਿਓ ਹੈ? ਕਹਿਣ ਲੱਗੇ ਖਾਂ। ਕਹਿੰਦਾ ਆ ਨੇ ਗੁਰੂ ਦੇ ਖੇਤ ਤੱਕਿਓ ਸ਼ਬਦ, ਮੈਂ ਆ ਗੁਰੂ ਨਾਨਕ ਸਾਹਿਬ ਦੇ ਘਰ ਦਾ ਸੇਵਕ, ਇਹਨਾਂ ਕਾਮਿਆਂ ਨੂੰ ਲੋੜ ਏ ਘਿਓ ਦੀ, ਮੇਰੇ ਕੋਲ ਅੱਜ ਇਸ ਵਕਤ ਪੈਸੇ ਨਹੀਂ, ਇਹਨਾਂ ਕਾਮਿਆਂ ਨੂੰ ਜਿੰਨਾ ਘਿਓ ਮੰਗਦੇ ਨੇ ਮੇਰੇ ਸ਼ਬਦ ਤੇ ਭਰੋਸਾ ਕਰਕੇ ਦੇ ਦੇ, ਕੱਲ ਨੂੰ ਮੈਂ ਤੈਨੂੰ ਮਾਇਆ ਜ਼ਰੂਰ ਵਾਪਸ ਦੇ ਦਿਆਂਗਾ। ਇੰਨਾ ਕੁ ਸਮਾਂ ਲੱਗਿਆ ਦੋਨਾਂ ਦੀ ਗੱਲਬਾਤ ਕਰਦਿਆਂ, ਉਸ ਫੇਰੀ ਲਾਉਣ ਵਾਲੇ ਨੇ ਕੁੱਪੇ ਵਿੱਚੋਂ ਘਿਓ ਕੱਢਿਆ ਤੇ ਕਾਮਿਆਂ ਦੀ ਰੋਟੀ ਤੇ ਘਿਓ ਪਾ ਦਿੱਤਾ, ਨਾਲ ਉਹਨੇ ਸ਼ੱਕਰ ਪਾ ਦਿੱਤੀ ਤੇ ਨਾਲ ਜਦੋਂ ਫੇਰੀ ਲਾਉਣ ਵਾਲਾ ਤੁਰਨ ਲੱਗਾ ਤੇ ਭਾਈ ਭਗਤੂ ਨੇ ਸਿਰਫ ਉਹਦੇ ਮੋਢੇ ਤੇ ਹੱਥ ਰੱਖ ਕੇ ਕਿਹਾ, ਉਹ ਤੇਰੇ ਕੁੱਪੇ ਦਾ ਘਿਓ ਅੱਜ ਗੁਰੂ ਕੀ ਸੇਵਾ ਕਰਨ ਵਾਲਿਆਂ ਨੂੰ ਮਿਲਿਆ ਹੈ, ਮੇਰਾ ਗੁਰੂ ਨਾਨਕ ਮਿਹਰ ਕਰੇ ਤੇਰੇ ਕੁੱਪੇ ਊਣੇ ਕਦੀ ਵੀ ਨਾ ਹੋਣ। ਇਹ ਸ਼ਬਦ ਕਹੇ, ਤੇਰੇ ਕੁੱਪੇ ਊਣੇ ਕਦੀ ਨਾ ਹੋਣ। ਉਹ ਫੇਰੀ ਲਾਉਣ ਵਾਲਾ ਉਥੋਂ ਹੀ ਫੇਰੀ ਛੱਡ ਕੇ ਘਰ ਚਲਾ ਗਿਆ। ਅੱਜ ਸੀਨੇ ਵਿਚ ਇਕ ਤੀਰ ਵੱਜ ਗਿਆ, ਉਹਨੇ ਹੱਥ ਨਾਲ ਸਪਰਸ਼ ਕੀ ਕੀਤਾ, ਉਹਨੇ ਸ਼ਬਦਾਂ ਵਿਚੋਂ ਜ਼ਬਾਨ ਚੋਂ ਬੋਲ ਕੀ ਕਹੇ। ਕਮਾਈ ਵਾਲੇ ਦੇ ਬੋਲ ਤਾਂ ਇਸ ਤਰ੍ਹਾਂ ਨੇ ਜਿਵੇਂ ਅੱਗ ਦੀਆਂ ਚੰਗਿਆਰੀਆਂ, ਤੇ ਸੱਚ ਜਾਣਿਓ ਅੰਦਰੋਂ ਭਿੱਜੇ ਹੋਏ ਦੇ ਬੋਲ ਇਸ ਤਰ੍ਹਾਂ ਹੁੰਦੇ ਨੇ ਜਿਵੇਂ ਅਣਿਆਲੇ ਤੀਰ। ਅਣਿਆਲੇ ਤੀਰ, ਅਣੀਆਂ ਵਾਲਾ ਤੀਰ ਕਿਸੇ ਨੂੰ ਵੱਜ ਜਾਏ ਉਹ ਨਾੜਾਂ ਤਾਂ ਖਿੱਚ ਕੇ ਬਾਹਰ ਲੈ ਆਉਂਦਾ ਪਰ ਆਪ ਛੇਤੀ ਕਿਤਿਆਂ ਬਾਹਰ ਨਹੀਂ ਆਉਂਦਾ। ਅਮੋਘ ਬਾਂਸੀ ਘਰ ਗਿਆ, ਰਾਤ ਆਰਾਮ ਕੀਤਾ, ਪਰ ਫੇਰੀ ਲਾਉਣ ਵਾਲੇ ਦੇ ਕੰਨਾਂ ਚ ਆਵਾਜ਼ ਗੂੰਜੇ, ਗੁਰੂ ਕਿਹਾ ਸਿੱਖਾਂ ਦੀ ਸੇਵਾ ਕਰਨ ਵਾਲਿਆ ਤੇਰੇ ਕੁੱਪੇ ਕਦੀ ਊਣੇ ਨਹੀਂ ਰਹਿਣਗੇ। ਸਵੇਰੇ ਚ ਮਨ ਚ ਆਇਆ ਕਿ ਫੇਰੀ ਲਾਉਣ ਤੁਰਨਾ, ਘੱਟੋ ਘੱਟ ਕੁੱਪੇ ਨੂੰ ਜੋਖ ਤਾਂ ਲਵਾਂ ਕਿ ਕਿੰਨਾ ਕੁ ਘਿਓ ਮੈਂ ਕੱਢ ਕੇ ਦਿੱਤਾ। ਜਦੋਂ ਕੁੱਪੇ ਨੂੰ ਜੋਖਣ ਲੱਗਾ, ਹੁਣ ਪਰਮਾਤਮਾ ਦੀ ਖੇਡ ਇਹ ਵਾਪਰੀ, ਜਦੋਂ ਕੁੱਪੇ ਨੂੰ ਜੋਖੇ ਤੇ ਪਿਆਰਿਓ ਉਹ ਕੁੱਪੇ ਦਾ ਘਿਓ ਪੂਰੇ ਦਾ ਪੂਰਾ ਨਿਕਲਿਆ। ਹੁਣ ਇੱਥੇ ਆ ਕੇ ਕਈਆਂ ਦੇ ਅੰਦਰ ਭੱਜਣੇ ਨੇ ਵੀ ਆਹ ਕਿਹੜੀ ਗੱਲ ਕਰ ਦਿੱਤੀ। ਕਈਆਂ ਨੇ ਕਹਿਣਾ ਕਰਾਮਾਤ। ਇੱਕ ਗੱਲ ਯਾਦ ਰੱਖਿਓ, ਰੂਹਾਨੀਅਤ ਨੂੰ ਬੁੱਧੀ ਦੇ ਤਲ ਤੇ ਕਦੀ ਨਾ ਲੈ ਕੇ ਜਾਇਓ। ਬੁੱਧੀ ਦੇ ਤਲ ਤੇ ਨਿਕਲੇ ਹੋਏ ਸ਼ਬਦ ਤਰਕ ਪੈਦਾ ਕਰਦੇ ਨੇ ਤੇ ਸ਼ਰਧਾ ਤੇ ਆਤਮਾ ਦੇ ਤਲ ਤੋਂ ਨਿਕਲੇ ਹੋਏ ਬੋਲ ਪਰਮਾਤਮਾ ਦੀ ਦਰਗਾਹ ਵਿਚ ਕਬੂਲ ਕਰਾ ਦਿੰਦੇ ਨੇ। ਬਾਬੇ ਨਾਨਕ ਦਾ ਇੱਕ ਸ਼ਬਦ ਹੈ, ਸਿਆਣੇ ਭਾਈ ਸਾਹਿਬ ਬੈਠੇ ਨੇ ਬਾਣੀ ਦੇ ਵਕਤੇ ਨੇ, ਉਹ ਅਨਹੋਣੀ ਬਾਤ ਕੀਤੀ ਬਾਬੇ ਨੇ ਸ਼ਬਦਾਂ ਚ। ਅੱਜ ਤੱਕ ਤੁਸੀਂ ਦੇਖਦੇ ਹੋ, ਕਦੀ ਮੱਝ ਨੂੰ ਮਾਸ ਖਾਂਦਿਆਂ ਦੇਖਿਆ, ਕਦੀ ਬੱਕਰੀ ਨੂੰ ਕਿਸੇ ਖੱਡੀਆਂ ਚੱਬਦਿਆਂ ਦੇਖਿਆ, ਕਦੀ ਕਿਸੇ ਨੇ ਸ਼ੇਰ ਨੂੰ ਜੰਗਲ ਵਿਚ ਰਹਿਣ ਵਾਲੇ ਸ਼ੇਰ ਨੂੰ ਤੂੜੀ ਖਾਂਦਿਆਂ ਦੇਖਿਆ, ਕਦੀ ਕਿਸੇ ਨੇ ਬਾਜ ਨੂੰ ਆ ਬਾਹਰ ਦਾ ਦਾਣਾ ਕੇਵਲ ਚੁਣਦਿਆਂ ਦੇਖਿਆ ਜਿਹੜਾ ਕੈਦੀ ਨਾ ਹੋਵੇ, ਕਿਉਂਕਿ ਜਿਹੜਾ ਗੁਲਾਮ ਹੋ ਜਾਏ ਉਹਦੀ ਖੁਰਾਕ ਦੀ ਗੱਲ ਨਹੀਂ ਕਰਦਾ, ਕਿਉਂਕਿ ਗੁਲਾਮ ਦੀ ਬੋਲੀ ਵੀ ਤਬਦੀਲ ਹੋ ਜਾਂਦੀ ਏ ਤੇ ਗੁਲਾਮ ਦਾ ਖਾਣਾ ਵੀ ਤਬਦੀਲ ਹੋ ਜਾਂਦਾ। ਆਜ਼ਾਦ ਰਹਿਣ ਵਾਲਾ ਸ਼ੇਰ ਕਦੀ ਘਾਹ ਨਹੀਂ ਖਾਏਗਾ, ਬੱਕਰੀ ਜਾਂ ਮੱਝ ਕਦੀ ਮਾਸ ਨਹੀਂ ਖਾਏਗੀ, ਤੇ ਜੇ ਖਾ ਲਿਆ ਆਪਾਂ ਕਹਾਂਗੇ ਅਨਹੋਣੀ। ਗੁਰੂ ਗ੍ਰੰਥ ਸਾਹਿਬ ਵਿਚ ਬਾਬੇ ਨਾਨਕ ਨੇ ਕਿਹਾ, ਯਕੀਨ ਕਰ ਜੇ ਪਰਮਾਤਮਾ ਆਪਣੀ ਆਈ ਤੇ ਆਵੇ ਤੇ ਸ਼ੇਰ ਨੂੰ ਘਾਹ ਖਾਣਾ ਮਜਬੂਰ ਕਰ ਸਕਦਾ ਤੇ ਬੱਕਰੀ ਨੂੰ ਮਾਸ ਖਾਣ ਤੇ ਮਜਬੂਰ ਕਰ ਸਕਦਾ ਹੈ। ਹੋਰ ਯਕੀਨ ਕਰੀ ਕਿ ਜਿੰਨਾ ਥਾਵਾਂ ਤੇ ਮਾਰੂ ਥਲ ਦੇ ਭੱਠ ਤਪਦੇ ਨੇ, ਪਰਮਾਤਮਾ ਚਾਹੇ ਤੇ ਪਾਣੀ ਦੀਆਂ ਝੀਲਾਂ ਪੈਦਾ ਕਰਦਾ, ਜਿੱਥੇ ਸਮੁੰਦਰ ਅਸਗਾਹ ਨੇ ਉਹ ਚਾਹੇ ਤਾਂ ਉੱਚੇ ਪਹਾੜ ਪੈਦਾ ਕਰਦਾ, ਇੱਥੇ ਬਾਦਸ਼ਾਹੀ ਕਰਨ ਵਾਲਿਆਂ ਨੂੰ ਰੁਲਾ ਸਕਦਾ ਤੇ ਦਰ ਦਰ ਤੇ ਕੀੜੇ ਦੀ ਤਰ੍ਹਾਂ ਰੁਲਣ ਵਾਲੇ ਨੂੰ ਪਾਤਸ਼ਾਹੀਆਂ ਦੇ ਸਕਦਾ। ਬਾਬਾ ਜੀ ਦਾ ਬਚਨ ਹੈ ਕਿ ਸ਼ੀਆਂ ਬਾਜਾਂ ਚਰਗਾਂ ਕੁਈਆਂ ਇਹਨਾਂ ਖਵਾਲੇ ਕਾਂ, ਇਹ ਸਾਰੇ ਵੈਸੇ ਮਾਸ ਖਾਣ ਵਾਲੇ ਨੇ। ਸ਼ੀਆਂ ਬਾਜਾਂ ਚਰਗਾਂ ਕੁਈਆਂ ਇਹਨਾਂ ਖਵਾਲੇ ਕਾਂ, ਕਾਂ ਖਾਣ ਤਿੰਨਾ ਮਾਸ ਖਵਾਲੇ, ਇਹ ਚਲਾਏ ਰਾਹ ਨਦੀਆਂ ਵਿਚ ਟਿੱਬੇ ਦਿਖਾਲੇ, ਥਲੀ ਕਰੇ ਅਸਗਾਹ ਕੀੜਾ ਥਾਪ ਦੇ ਪਾਤਸ਼ਾਹੀ, ਲਸ਼ਕਰ ਕਰੇ ਸਵਾਰ ਅਗਲੀਆਂ ਤੁਕਾਂ ਨੇ, ਜੇਤੇ ਜੀ ਜੀਵੈ ਲੈ ਸਾਂ, ਜਿੰਨੇ ਜੀਵ ਜਿਉਂਦੇ ਨੇ ਸਾਹ ਲੈ ਕੇ ਜਿਉਂਦੇ ਨੇ, ਕਹਿਣ ਲੱਗੇ ਮੈਡੀਕਲ ਸਰੀਰਕ ਵਿਗਿਆਨ ਵਾਲਿਆ, ਇਹ ਤੇਰੀ ਥਿਊਰੀ ਹੋ ਸਕਦੀ ਏ ਕਿ ਸਵਾਸਾਂ ਤੋਂ ਬਿਨਾਂ ਬੰਦਾ ਨਹੀਂ ਜੀ ਸਕਦਾ? ਰੱਬ ਨਾਲ ਮੁਕਾਬਲਾ ਨਾ ਕਰੀ, ਜੇ ਉਹ ਚਾਹੇ ਤਾਂ ਸਾਹਾਂ ਤੋਂ ਬਿਨਾਂ ਵੀ ਰੱਖ ਸਕਦਾ। ਜੇ ਤੇ ਜੀ ਜੀਵੇ ਲੈ ਸਾਹ ਜਿਵਾਲੇ ਤਾਂ ਕਿ ਅਸਾਂ। ਉਹਨੇ ਦੇਖਿਆ ਕੁੱਪਾਂ ਭਰਿਆ ਪਿਆਰਿਓ, ਫਿਰ ਉਹਨੇ ਕੁੱਪਾਂ ਨਹੀਂ ਪਕੜਿਆ, ਉਹਨੇ ਫੇਰੀ ਵਾਲਾ ਮਿਰਚ ਗੁੜ ਨਹੀਂ ਪਕੜਿਆ, ਲੂਣ ਨਹੀਂ ਪਕੜਿਆ, ਬਸ ਨੰਗੇ ਪੈਰੀ ਦੌੜ ਗਿਆ ਜਿੱਥੇ ਭਾਈ ਭਗਤੂ ਖੇਤਾਂ ਵਿਚ ਖਲੋਤਾ ਨਾਮ ਵਿਚ ਰਤਿਆ ਹੋਇਆ, ਜਿਹਦੇ ਅੰਦਰ ਬਾਹਰ ਗੁਰੂ ਸਮਾਇਆ, ਜਾ ਕੇ ਚਰਨਾਂ ਚ ਡਿੱਗ ਕੇ ਕਹਿੰਦਾ, ਉਹ ਫਕੀਰ ਬਾਬਾ, ਉਹ ਸੰਤ ਮਹਾਂਪੁਰਖਾ, ਤੇਰੇ ਸ਼ਬਦ ਤਾਂ ਮੇਰੇ ਕੁੱਪੇ ਊਣੇ ਭਰ ਗਏ, ਮੇਰਾ ਤੂੰ ਗੁਰੂ ਬਣ ਜਾ, ਮੈਂ ਆਪਣਾ ਅੰਦਰ ਊਣਾ ਤੇਰੇ ਤੋਂ ਭਰਾਣ ਆਇਆ, ਅਜੇ ਤੀਕਰਾ ਮੈਂ ਬਾਹਰ ਦੀਆਂ ਫੇਰੀਆਂ ਲਾਈਆਂ, ਅੱਜ ਪਤਾ ਨਹੀਂ ਤੂੰ ਕੀ ਸ਼ਬਦ ਕਹਿ ਦਿੱਤੇ, ਰਾਤ ਮੇਰੇ ਮਨ ਚ ਵਾਰ ਵਾਰ ਖਿਆਲ ਆਈ ਗਿਆ, ਉਹ ਸਾਰੀ ਜ਼ਿੰਦਗੀ ਪਿੰਡਾਂ ਦੀਆਂ ਗਲੀਆਂ ਚ ਫੇਰੇ ਲਾਉਣ ਵਾਲਿਆ, ਝਾਤੀ ਮਾਰ ਕੇ ਦੇਖ ਇਸ ਜਨਮ ਨੂੰ, ਇਸ ਦੇਹ ਨੂੰ ਕਿੰਨੇ ਕੁ ਹੋ ਗਏ ਨੇ ਜਨਮ ਫੇਰੇ ਪਾਉਂਦੇ, ਬਾਹਰ ਦੇ ਫੇਰੇ ਰੋਜ਼ ਪਾਉਂਦੇ ਤੇ ਲਾਭ ਲੈ ਕੇ ਆਉਂਦੇ, ਇਸ ਫੇਰੇ ਵਿੱਚੋਂ ਕੁਝ ਖੱਟ ਕੇ ਚੱਲ। ਭਾਈ ਭਗਤੂ ਚੁੱਪ ਕਰਕੇ ਖਲੋਤੇ ਰਹਿ। ਇਹਨੇ ਫਿਰ ਕਿਹਾ, ਮੈਨੂੰ ਆਪਣੇ ਕੋਲੋਂ ਉਪਦੇਸ਼ ਦੇ। ਦੇਖਿਓ ਆ ਜੇ ਸਾਧੂ ਦੀ ਸੰਗਤ, ਇਹ ਨਹੀਂ ਕਿ ਜੇ ਕੋਈ ਸ਼ਰਧਾ ਵਾਲਾ ਆਏ ਤੇ ਉਹਨੂੰ ਦਾਣਾ ਪਾਈਏ ਗੁਰੂ ਕੀ ਬਾਣੀ ਦਾ ਤੇ ਜਾਲ ਪਾਈ ਜਾਈਏ ਆਪਣਾ, ਬੇਇਨਸਾਫੀ ਨਾ ਕਰੇ ਕੋਈ ਬੰਦਾ, ਤੇ ਜਿੰਨੀ ਰੂਹਾਨੀਅਤ ਤੇ ਨਾਂ ਤੇ ਬਲੈਕ ਹੁੰਦੀ ਏ, ਸ਼ਾਇਦ ਇੰਨਾ ਧੋਖਾ ਦੁਨੀਆਦਾਰ ਬੰਦੇ ਵੀ ਨਹੀਂ ਕਰਦੇ ਜਿੰਨੇ ਦੰਭੀ ਕਰਦੇ, ਅਸਲੀ ਨਹੀਂ। ਮੈਂ ਇੱਕ ਬੇਨਤੀ ਕਰਨੀ ਚਾਹਾਂਗਾ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਜੇ ਭਗਤ ਰਵਿਦਾਸ ਦਾ ਸ਼ਬਦ ਏ ਤੇ ਕੋਈ ਧੋਖਾ ਨਹੀਂ, ਉਹ ਭਗਤ ਰਵਿਦਾਸ ਦੇ ਨਾਮ ਥੱਲੇ ਹੀ ਹੈ। ਜੇ ਕਬੀਰ ਸਾਹਿਬ ਦਾ ਸ਼ਬਦ ਏ, ਉਹ ਕਬੀਰ ਸਾਹਿਬ ਦੇ ਨਾਮ ਦੀ ਗਵਾਹੀ ਭਰ ਰਿਹਾ। ਜੇ ਬਾਬੇ ਫਰੀਦ ਦਾ ਸ਼ਬਦ ਏ, ਕੋਈ ਧੋਖਾ ਨਹੀਂ, ਉਹਦੇ ਨਾਮ ਨੂੰ ਹੀ ਰੋਸ਼ਨ ਕਰ ਰਿਹਾ। ਅੱਜ ਅਸੀਂ ਤੱਕਨੇ ਆ ਕਿ ਖਿਆਲ ਤੇ ਸ਼ਬਦ ਬਾਬੇ ਦੇ ਚੁਰਾਏ ਜਾਂਦੇ ਨੇ ਤੇ ਗੱਲਾਂ ਆਪਣੀਆਂ ਸੁਣਾਈਆਂ ਜਾਂਦੀਆਂ। ਬਾਬੇ ਨੇ ਬਾਣੀ ਚ ਧੋਖਾ ਨਹੀਂ ਕੀਤਾ। ਆ ਗੁਰਮੁਖਾਂ ਇੱਕ ਸ਼ਬਦ ਕਿਹਾ ਸੀ ਆਉਂਦਿਆਂ ਕਿ ਦਸ਼ਮੇਸ਼ ਪਿਤਾ ਦੇ ਅਰਥ ਜ਼ਰੂਰ ਕਰਿਓ। ਮੈਂ ਇੱਕ ਜ਼ਰੂਰ ਬੇਨਤੀ ਕਰਾਂ, ਦੇਖਿਓ ਆਪਣੇ ਆਪ ਗੁਰੂ ਜਦੋਂ ਅੰਦਰੋਂ ਮਿਹਰ ਕਰਕੇ ਬੁਲਾਉਂਦਾ ਹੈ ਨਾ, ਉਦੋਂ ਗੱਲ ਕੁਝ ਹੋਰ ਹੁੰਦੀ ਏ। ਕਹਿਣ ਨਾਲ ਬੋਲਿਆਂ ਫਰਕ ਜ਼ਰੂਰ ਪੈਂਦਾ ਜੀ, ਪਰ ਮੈਂ ਸੁਣਾ ਦੇਣਾ ਵਾਂ। ਪਿਛਲੇ ਦਿਨੀ ਇੱਕ ਬੇਨਤੀ ਕੀਤੀ ਸੀ, ਅਸੀਂ ਦਸ਼ਮੇਸ਼ ਨੂੰ ਪਿਤਾ ਕਿਉਂ ਕਹਿੰਦੇ ਹਾਂ? ਕਿਉਂਕਿ ਅੱਜ ਸ਼ਬਦ ਵਰਤੇ ਜਾਂਦੇ ਨੇ ਘਰ ਘਰ ਪਿਤਾ ਜੀ। ਭਾਈ ਗੁਰਦਾਸ ਨੇ ਇੱਕ ਗੱਲ ਕਹੀ ਏ, ਓਏ ਆਪਣੇ ਬਾਪੂ ਦੀ ਗੋਦ ਨੂੰ ਛੱਡ ਕੇ ਗਵਾਂਢੀਆਂ ਦੀਆਂ ਗੋਦ ਚ ਟਪੂਸੀਆਂ ਨਾ ਮਾਰੀ। ਚੇਤੇ ਰੱਖੀ ਗਵਾਂਢੀ ਪਿਆਰ ਨਾਲ ਪੁਚਕਾਰ ਕੇ ਤੇਰੇ ਬਾਪ ਦੇ ਘਰ ਨੂੰ ਸੰਨ ਲਾਣੀ ਚਾਹੁੰਦਾ, ਜਿੱਦਣ ਲੋੜ ਪੈ ਗਈ ਉਦਣ ਬਾਪੂ ਦੀ ਝੋਲੀ ਤੋਂ ਬਿਨਾਂ ਕਿਸੇ ਨੇ ਥਾਂ ਨਹੀਂ ਦੇਣੀ। ਭਾਈ ਸਾਹਿਬ ਦੇ ਸ਼ਬਦ ਨੇ, ਉਹ ਸ਼ਬਦ ਨੇ ਧਿਆਨ ਦਿਆ ਜੇ ਤੁਸੀਂ ਥੋੜਾ ਜਿਹਾ ਟਿਕ ਕੇ, ਮੇਰੀ ਬੇਨਤੀ ਸਮਝਿਓ, ਇਹਨੂੰ ਕਮਾਣ ਵਾਲੇ ਪਾਸੇ ਅਮਲੀ ਜਾਮਾ ਪਹਿਨਾਇਓ। ਮੈਨੂੰ ਨਾ ਜਜ਼ਬਾਤ ਚ ਮੈਨੂੰ ਬਖਸ਼ ਦਿਆ ਜੇ, ਆਪਾਂ ਅਗਾਂਹ ਤੁਰਨ ਦਾ ਯਤਨ ਕਰੀਏ। ਭਾਈ ਸਾਹਿਬ ਦਾ ਬਚਨ ਏ, ਆਂਬ ਕੀ ਸਦਰ ਕਤ ਮਿਟਤ ਆਂਬਲੀ ਖਾਏ, ਪਿਤਾ ਕੋ ਪਿਆਰ ਨਾ ਪੜੋਸੀ ਪੈ ਪਾਈਏ। ਪੜੋਸੀ ਲੋਕਾਂ ਦੇ ਨਿਆਣਿਆਂ ਨੂੰ ਗੋਦੀ ਚ ਬਿਠਾਉਂਦੇ ਨੇ, ਉਹ ਇਸ ਕਰਕੇ ਕਿ ਤੇਰੇ ਬਾਪ ਦੇ ਘਰ ਨੂੰ ਸੰਨ ਲਾਉਣ ਲਈ, ਤੇ ਜਿੱਦਣ ਤੇਰੇ ਤੇ ਦੁੱਖ ਦਾ ਪਹਾੜ ਟੁੱਟਿਆ ਉਦਣ ਪੜੋਸੀ ਨੇ ਵੀ ਤਾਲੇ ਮਾਰ ਕੇ ਕਿਤੇ ਗੁਫਾ ਵਿਚ ਲੁਕ ਜਾਣਾ ਹੈ। ਸੱਚ ਜਾਣੀ, ਦਸ਼ਮੇਸ਼ ਨੂੰ ਪਿਤਾ ਕਿਉਂ ਕਹਿੰਦੇ ਆ? ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਪਰਮਾਤਮਾ ਨੂੰ ਪਿਤਾ ਕਿਹਾ ਤੇ ਦੂਜਾ ਗੁਰੂ ਨੂੰ ਪਿਤਾ ਕਿਹਾ, ਉਹ ਪਿਤਾ ਐਵੇਂ ਨਹੀਂ। ਅਸੀਂ ਸ਼ਬਦ ਹੁਣੇ ਸ਼ਾਇਦ ਅੱਜ ਪੜ੍ਹ ਕੇ ਗਏ, ਭਾਈ ਸਾਹਿਬ ਕਰੇ ਕੱਲ ਪੜ੍ਹਿਆ ਕਿ ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ, ਸਭਨੀ ਥਾਈ ਤਾਂ ਭੋ ਕੇ ਹਾ ਕਾੜਾ ਜੀਓ। ਹਰ ਜੀ ਮਾਤਾ, ਹਰ ਜੀ ਪਿਤਾ, ਹਰ ਜੀਓ ਪ੍ਰਤਪਾਲਕ, ਹਰ ਜੀ ਮੇਰੀ ਸਾਰ ਕਰੇ ਖਮ ਹਰ ਕੇ ਬਾਲਕ। ਪਰਮਾਤਮਾ ਪਿਤਾ ਹੈ। ਬਾਣੀ ਚ ਸ਼ਬਦ ਆਇਆ ਕਿ ਸਭਨਾ ਕਾ ਮਾਂ ਪਿਓ ਆਪ ਹੈ, ਕੇਵਲ ਮੇਰਾ ਨਹੀਂ ਪੂਰੀ ਮਾਨਵਤਾ ਦਾ ਜੇ ਪਿਤਾ ਹੈ ਤੇ ਪਾਰ ਬ੍ਰਹਮ ਪਰਮੇਸ਼ਵਰ। ਸਭਨਾ ਕਾ ਮਾਂ ਪਿਓ ਆਪ ਹੈ, ਆਪੇ ਸਾਰ ਕਰੇ ਬਾਬਾ ਜੀ ਨੇ ਬਾਣੀ ਚ ਕਿਹਾ ਏਕ ਪਿਤਾ ਏਕ ਸਕੇ ਖੰਭ ਬਾਰਕ ਤੂੰ ਮੇਰਾ ਗੁਰਖਾਈ, ਪਰਮਾਤਮਾ ਪਿਤਾ ਤੇ ਦੂਜਾ ਸ਼ਬਦ ਵਰਤਿਆ ਗੁਰੂ ਵੀ ਮੇਰਾ ਪਿਤਾ। ਅਸੀਂ ਬਚਨ ਪੜ੍ਹਨੇ ਆ ਬਾਣੀ ਵਿੱਚੋਂ। ਅਸੀਂ ਭਾਈ ਸਾਹਿਬ ਨੇ ਅੱਜ ਮੰਗਲ ਕੀਤਾ ਸੱਜ, ਕਹਿਣ ਲੱਗੇ ਕਿ ਹਮ ਜੈਸੇ ਅਪਰਾਧੀ ਅਵਰ ਕੋਈ ਰਾਖ ਹੈ, ਜੈਸੇ ਹਮ ਸਤਿਗੁਰ ਰਾਖ ਲੀਏ ਛਡਾਏ। ਅੱਜ ਜ਼ਰੂਰ ਬੇਨਤੀ ਕਰਾਂ, ਉਹ ਟਾਵੇਂ ਟਾਵੇਂ ਹੋਣਗੇ ਆਪ ਵਿੱਚੋਂ ਜਿਨ੍ਹਾਂ ਨੇ ਪੂਰਾ ਕੀਰਤਨ ਸੁਣ ਕੇ ਹਿਰਦੇ ਦੀ ਪੱਟੀ ਤੇ ਲਿਖਿਆ ਹੋਣਾ ਕਿਹੜੇ ਭਾਈ ਸਾਹਿਬ ਨੇ ਕਿਹੜਾ ਸ਼ਬਦ ਸੁਣਾਇਆ। ਜੇ ਬਾਹਰ ਜਾ ਕੇ ਸੰਗਤ ਚ ਅਸੀਂ ਇਹੀ ਦੇਖਦੇ ਰਹੇ ਫਲਾਣਾ ਇਸ ਤਰ੍ਹਾਂ ਬੈਠਾ ਸੀ, ਦੂਸਰਾ ਇਸ ਤਰ੍ਹਾਂ ਖਲੋਤਾ ਸੀ, ਤੀਜਾ ਐਵੇਂ ਬੋਲਦਾ ਸੀ, ਜੇ 4 ਘੰਟੇ ਸਾਨੂੰ ਕੇਵਲ ਇਹੀ ਚੇਤਾ ਰਿਹਾ ਤੇ ਇਹ ਪਤਾ ਹੀ ਨਾ ਲੱਗਾ ਸ਼ਬਦ ਕਿਹੜੇ ਗਾਏ ਸਨ। ਖਿਮਾ ਕਰਿਓ, ਫਿਰ ਛਾਨਣੀ ਬਣ ਕੇ ਚਲੇ ਗਿਆ, ਛੱਜ ਬਣ ਕੇ ਕੁਝ ਵੀ ਨਾ ਖੱਟਿਆ। ਆਪਾਂ ਗੁਣਾਂ ਦੇ ਗ੍ਰਾਹਕ ਬਣੀਏ। ਉੱਥੇ ਭਾਈ ਸਾਹਿਬ ਨੇ ਮੰਗਲ ਕੀਤਾ, ਭਾਈ ਹਰਬੰਸ ਸਿੰਘ ਹੋਣਾ ਨੇ, ਕਿ ਖੰਮ ਜੈਸੇ ਅਪਰਾਧੀ ਅਵਰ ਕੋਈ ਰਾਖ ਹੈ, ਜੈਸੇ ਖੰਮ ਸਤਿਗੁਰ ਰਾਖ ਲੀਏ ਛਡਾਏ। ਤੂੰ ਗੁਰ ਪਿਤਾ ਤੂੰ ਹੈ ਗੁਰ ਮਾਤਾ, ਤੂੰ ਗੁਰ ਬੰਧਪ ਮੇਰਾ ਸਖਾ ਸਿਖਾਏ। ਉਸ ਤੋਂ ਅੱਗੇ ਅਸੀਂ ਬਾਣੀ ਵਿਚ ਪੜ੍ਹਦੇ ਹਾਂ ਕਿ ਗੁਰੂ ਮਾਂ ਬਾਪ ਹੈ। ਉਸ ਦਿਨ ਦਮਦਮਾ ਸਾਹਿਬ ਤੇ ਬਠਿੰਡੇ ਦੀ ਧਰਤੀ ਨੂੰ ਇਹ ਮਾਣ ਹੈ ਕਿ ਚੋਜੀ ਵਾਲੇ ਚੋਜੀ ਪ੍ਰੀਤਮ ਪੁੱਤਰਾਂ ਦੇ ਦਾਨੀ ਸਰਬੰਸ ਦਾਨੀ ਖਾਲਸੇ ਦੀ ਝੋਲੀ ਵਿਚ ਆਪਣੀ ਰੁਖਾਨੀਅਤ ਤੇ ਆਪਣਾ ਬਾਣਾ ਪਾਉਣ ਵਾਲਾ ਧੰਨ ਗੁਰੂ ਗੋਬਿੰਦ ਸਿੰਘ ਉਹਨਾਂ ਦੇ ਮੁਬਾਰਕ ਚਰਨ ਇਸ ਸ਼ਹਿਰ ਵਿਚ ਪਏ। ਤੁਸੀਂ ਇਤਿਹਾਸ ਤੋਂ ਜਾਣੂ, ਪਰ ਹਜ਼ੂਰ ਦਮਦਮਾ ਸਾਹਿਬ ਗਏ, ਪਿਤਾ ਦੇ ਅਰਥ ਕਿਉਂ ਨੇ? ਕਿਉਂ ਅਸੀਂ ਦਸ਼ਮੇਸ਼ ਪਿਤਾ ਕਹਿੰਦੇ ਹਾਂ? ਪੁਸ਼ਾਕ ਪਾ ਕੇ ਪਿਤਾ ਨਹੀਂ, ਸ਼ਬਦ ਵਰਤ ਕੇ ਪਿਤਾ ਨਹੀਂ। ਜਿਸ ਦਿਨ ਦਮਦਮਾ ਸਾਹਿਬ ਦੀ ਧਰਤੀ ਤੇ ਮਾਤਾ ਸੁੰਦਰੀ ਤੇ ਮਾਤਾ ਸਾਹਿਬ ਕੌਰ ਨੇ ਪੁੱਛਿਆ ਸੀ ਕਿ ਆਨੰਦਪੁਰ ਅਸੀਂ ਇਕੱਠੇ ਸਾਂ, 4 ਪੁੱਤਰ ਤੁਹਾਡੇ ਨਾਲ ਸਾਡੇ ਲਾਲ, ਤੇ ਐਡੇ ਵੱਡੇ ਇਕੱਠ ਵਿਚ ਬੈਠ ਕੇ ਆਵਾਜ਼ ਦੇ ਕੇ ਕਿਹਾ ਸੀ ਕਿ 4 ਪੁੱਤਰ ਲੈ ਕੇ ਤੁਰਿਆ ਸਾਂ ਇਸ ਖਾਲਸੇ ਦੀ ਝੋਲੀ ਚ ਪਾ ਕੇ, ਅੱਜ 4 ਦੀ ਥਾਂ ਤੇ ਹਜ਼ਾਰਾਂ ਪੁੱਤਰ ਬਣਾ ਲਏ। ਹਜ਼ਾਰਾਂ ਪੁੱਤਰ ਨੇ ਮੇਰੇ ਖਾਲਸੇ। ਖਾਲਸੇ ਦਾ ਬਾਪੂ ਤਾਂ ਗੁਰੂ ਗੋਬਿੰਦ ਸਿੰਘ ਬਣਿਆ ਸੀ, ਪਹਿਲਾਂ ਝੋਲੀ ਵਿਚ ਕੌਮ ਦੇ ਆਪਣੇ ਪੁੱਤਰ ਪਾਏ ਸਨ। ਸ਼ਬਦ ਕਰਕੇ ਪਿਤਾ ਨਹੀਂ। ਉੱਥੇ ਤੁਸੀਂ ਪੰਜਾਬੀ ਦੀਆਂ 2 ਸਤਰਾਂ ਪੜ੍ਹਦੇ ਹੋ ਕਿ ਇਨ ਪੁੱਤਰਨ ਕੇ ਸੀਸ ਪਰ ਬਾਹਰ ਦੀਏ ਸੁਤਚਾਰ, 4 ਮੂਵੇ ਤੋਂ ਕਿਆ ਹੁਆ ਜੀਵਤ ਕਈ ਖਜ਼ਾਰ। ਤੇ ਜ਼ਫਰਨਾਮਾ ਲਿਖਦਿਆਂ ਔਰੰਗਜ਼ੇਬ ਨੂੰ ਇੱਕ ਗੱਲ ਕਹੀ, ਕਹਿਣ ਲੱਗੇ ਦੇਖੋ ਇਹ ਤਾਂ ਕਹਾਂਗੇ ਕਵੀਆਂ ਦੀ ਰਚਨਾ, ਜ਼ਫਰਨਾਮਾ ਤਾਂ ਗੁਰੂ ਗੋਬਿੰਦ ਸਿੰਘ ਜੀ ਦੀ ਲਿਖਤ ਹੈ ਨਾ, ਤੇ ਮਾਲਵੇ ਦੀ ਧਰਤੀ ਤੇ ਲਿਖਿਆ। ਹਜ਼ੂਰ ਨੇ ਉੱਥੇ ਇੱਕ ਸ਼ਬਦ ਕਿਹਾ ਸੀ, ਕਹਿਣ ਲੱਗੇ ਅੱਗੇ ਮੈਂ 4 ਪੁੱਤਰਾਂ ਦਾ ਪਿਤਾ ਸਾਂ, ਅੱਜ ਰਹਿੰਦੀ ਦੁਨੀਆ ਤੱਕ ਮੈਂ ਕਰੋੜਾਂ ਬੱਚਿਆਂ ਦਾ ਪਿਤਾ ਹਾਂ। ਕਿਉਂ? ਕਹਿਣ ਲੱਗੇ ਚਿਹਾ ਸ਼ੁੱਧ ਕਿ ਚੂੰ ਬਚਗਾ ਕੁਛ ਤੈ ਚਾਰ, ਚਿਹਾ ਸ਼ੁੱਧ ਕੀ ਹੋਇਆ, ਮੇਰੇ 4 ਪੁੱਤਰ ਕੋਹ ਕੇ ਮਾਰ ਦਿੱਤੇ, ਪਰ ਚੇਤੇ ਰੱਖੀ ਮੇਰੇ ਬਿੰਦੀ 4 ਪੁੱਤਰ ਮਾਰ ਦਿੱਤੇ, ਮੇਰੇ ਨਾਦੀ ਪੁੱਤਰ ਅਜੇ ਵੀ ਪੰਜਾਬ ਦੀ ਧਰਤੀ ਚ ਬੈਠੇ ਨੇ, ਜਦੋਂ ਤੂੰ ਲੰਘੇਗਾ ਉਹਨਾਂ ਦੇ ਬੋਲ ਤੇਰੇ ਕੰਨਾਂ ਸੁਣਾਈ ਜ਼ਰੂਰ ਦੇਣਗੇ। ਉਹ ਕੀ ਸੀ ਸ਼ਹਿਰ ਕਿ ਚਾ ਸ਼ੁੱਧ ਕੇ ਚੂੰ ਬਚਗਾ ਕੁਛ ਤੈ ਚਾਰ, ਕਿ ਬਾਕੀ ਬੇਮਾਂ ਦਸਤ ਪੇਚੀ ਦੇ ਮਾਰ, 4 ਤੋਂ ਬਾਅਦ ਅਜੇ ਬਾਕੀ ਖਜ਼ਾਰਾਂ ਪਏ ਨੇ। ਦਸ਼ਮੇਸ਼ ਨੂੰ ਪਿਤਾ ਤਾਂ ਕਹਿੰਦੇ ਆ ਕਿਉਂਕਿ ਉਹ ਸਾਡਾ ਬਾਪੂ ਤਾਂ ਬਣਿਆ ਪੁੱਤਰ ਦੇ ਕੇ। ਮੈਂ ਜਿਹੜੀ ਬੇਨਤੀ ਕਰਨੀ ਚਾਹੁੰਦਾ ਉਸ ਪ੍ਰਸੰਗ ਨੂੰ ਸੰਪੂਰਨ ਕਰਾਂ। ਉਸ ਫੇਰੀ ਲਾਉਣ ਵਾਲੇ ਨੇ ਕਿਹਾ, ਭਾਈ ਭਗਤੂ ਮੇਰਾ ਤੂੰ ਗੁਰੂ ਬਣ। ਉਹਨੇ ਫਿਰ ਮੋਢੇ ਤੋਂ ਪਕੜਿਆ, ਕੁਛ ਨਹੀਂ ਬੋਲਿਆ, ਉਥੇ ਬਾਹੋਂ ਪਕੜ ਕੇ ਗੁਰੂ ਖਾਰਾ ਸਾਹਿਬ ਦੇ ਚਰਨਾਂ ਚ ਲੈ ਆਇਆ। ਹਜ਼ੂਰ ਨੇ ਖੱਸ ਕੇ ਕਿਹਾ, ਭਾਈ ਭਗਤੂ ਇਹ ਕਿਸ ਨੂੰ ਫੜ ਕੇ ਲੈ ਆਏ? ਕਹਿਣ ਲੱਗਾ, ਦਾਤਾ ਇਹ ਫੇਰੀਆਂ ਪਾਉਂਦਾ ਗਲੀਆਂ ਵਿਚ, ਮੈਂ ਬਸ ਬਾਂਹ ਪਕੜ ਕੇ ਇਹੀ ਦੱਸਿਆ ਵੀ ਆ ਫੇਰਾ ਤੈਨੂੰ ਮਿਲਿਆ ਏ, ਘੱਟੋ ਘੱਟ ਐਸ ਫੇਰੇ ਤਾਂ ਕੁਝ ਕਮਾ ਕੇ ਚਲਾ ਜਾ। ਭਾਈ ਭਗਤੂ ਨੇ ਜਾ ਕੇ ਗੁਰੂ ਦੇ ਕੋਲ ਛੱਡਿਆ, ਮੱਥਾ ਟੇਕਦਿਆਂ ਸਾਰ ਨਾਮ ਸੀ ਉਸ ਫੇਰੀ ਲਾਣ ਵਾਲੇ ਦਾ ਭਾਈ ਸੰਗਤ। ਹਜ਼ੂਰ ਨੇ ਨਾਮ ਰੱਖਿਆ ਫੇਰੂ। ਕਹਿਣ ਲੱਗੇ, ਭਾਈ ਭਗਤੂ ਦੀ ਇੱਕ ਘੜੀ ਦੀ ਸੰਗਤ ਨੇ ਤੇਰੇ ਜਨਮ ਦਾ ਫੇਰਾ ਕੱਟ ਦਿੱਤਾ ਹੈ। ਇਹ ਸ਼ਬਦ ਕਹਿਣੇ ਇੱਕ ਘੜੀ ਦੀ ਸੰਗਤ, ਤੇਰਾ ਜਨਮ ਤਾਂ ਫੇਰਾ ਕੱਟਿਆ ਗਿਆ, ਅੱਗੇ ਲੂਣ ਮਰਚਾਂ ਗੁੜ ਤੇ ਘਿਓ ਕੁੱਪਿਆਂ ਵਿਚ ਪਾ ਕੇ ਫੇਰੀਆਂ ਲਾਨਾ, ਜਾਂ ਅੱਜ ਤੋਂ ਬਾਅਦ ਤੈਨੂੰ ਰੁਖਾਨੀਅਤ ਦੀ ਦਾਤ ਦਿੱਤੀ, ਤੂੰ ਫੇਰੇ ਪਾ ਤੇ ਲੋਕਾਂ ਨੂੰ ਜਾ ਕੇ ਨਾਮ ਦੀਆਂ ਦਾਤਾਂ ਵੰਡੇ, ਜਾ ਕੇ ਬਾਣੀ ਨਾਲ ਜੋੜੀ। ਮੈਂ ਜਿਹੜੀ ਤਤ ਬੇਨਤੀ ਕਰਨੀ ਚਾਹੁੰਦਾ ਹਾਂ, ਇੱਕ ਘੜੀ ਖੇਤਾਂ ਚ ਖਲੋਤਾ ਸਿੱਖ, ਉਹਨੇ ਕੋਈ ਦਰਬਾਰ ਤੇ ਨਹੀਂ ਕੀਤਾ, ਨਾ ਮੇਰੇ ਵਾਂਗੂ ਕਥਾ ਕੀਤੀ, ਨਾ ਉਹ ਕਿਤੇ ਸੁਰਾਂ ਸਿਛੇੜੀਆਂ, ਨਾ ਉਹਨੇ ਕੋਈ ਲੈਕਚਰ ਕੀਤਾ। ਉਹ ਸਿੱਧਾ ਸਾਦਾ ਸਿੱਖ, ਡਾਂਗ ਲੈ ਕੇ ਖਲੋਤਾ ਬਜ਼ੁਰਗ ਬਾਬਾ, ਮੋਢੇ ਤੋਂ ਝੰਜੋੜ ਕੇ ਕਹਿੰਦਾ ਤੇਰੇ ਊਣੇ ਭਰੇ ਜਾਣਗੇ, ਸਿੱਖਾਂ ਦੀ ਸੇਵਾ ਕਰ ਪਿਆਰਿਓ। ਆ ਜੇ ਸੱਤ ਸੰਗਤ ਅੰਦਰ ਦੀ, ਕਿ ਇੱਕ ਸ਼ਬਦ ਕਿਸੇ ਦਾ ਮਿਲ ਜਾਏ ਤੇ ਜ਼ਿੰਦਗੀ ਪਲਟ ਜਾਏ। ਭਾਈ ਫੇਰੂ ਨੂੰ ਇੱਕ ਗੱਲ ਕਹੀ ਸੀ ਕਿ ਇਹਦੀ ਵੰਸ਼ ਨੂੰ ਕਦੀ ਭੁੱਲੀ ਨਾ, ਇਹ ਸ਼ਬਦ ਲਿਖੇ ਨੇ ਸੂਰਜ ਪ੍ਰਕਾਸ਼ ਗ੍ਰੰਥ ਵਿਚ ਅਤ ਕਥਨੀ ਨਹੀਂ। ਕਹਿਣ ਲੱਗੇ ਫੇਰੀ ਲਾਣ ਵਾਲਿਆ, ਤੇਰੇ ਕੋਲ ਬਰਕਤਾਂ ਇਹਦੀ ਸੰਗਤ ਕਰਕੇ ਮਿਲੀਆਂ ਨੇ, ਪਰ ਇਹਦੇ ਘਰ ਨੂੰ ਕਦੀ ਭੁੱਲੀ ਨਾ। ਭਾਈ ਫੇਰੂ ਨੂੰ ਮਸੰਦ ਥਾਪਿਆ, ਰੱਜ ਕੇ ਸੇਵਾ ਕੀਤੀ ਉਹਨੇ। ਅਖੀਰ ਤੇ ਆਵਾਂ, ਦਸਵੇਂ ਪਾਤਸ਼ਾਹ ਦਾ ਵੇਲਾ ਆਇਆ। ਭਾਈ ਫੇਰੂ ਵੇਲੇ ਜਿਹੜੇ ਮਸੰਦ ਸਨ, ਬਦ ਫੈਲੀਆਂ ਕਰਨ ਵਾਲੇ, ਉਹਨਾਂ ਸਾਰਿਆਂ ਨੂੰ ਗੁਰੂ ਨੇ ਤਲਬ ਲਿਆ। ਅਸੀਂ ਕਈ ਵਾਰੀ ਧਰਮ ਦੀ ਦੁਨੀਆਂ ਚ ਦੇਖਨੇ ਆ ਕਿ ਸਾਡੇ ਚੋਲੇ, ਇਹਨੂੰ ਨਿੰਦਿਆ ਨਾ ਸਮਝਿਓ, ਸਾਡੇ ਬਾਹਰ ਦੇ ਭੇਖ ਸਾਡੇ ਅੰਦਰ ਦੀ ਮੈਲ ਨੂੰ ਲੁਕਾ ਕੇ ਬੈਠੇ ਨੇ, ਪਰ ਗੁਰੂ ਸਾਡੇ ਇਹਨਾਂ ਕੱਪੜਿਆਂ ਤੋਂ ਥੱਲੇ, ਐਸ ਚਮੜੀ ਤੋਂ ਥੱਲੇ, ਜਿਹੜਾ ਸੱਕੀ ਮਾਂ ਵੀ ਮਨ ਕਦੀ ਨਹੀਂ ਪੁੱਤਰ ਦਾ ਦੇਖ ਸਕਦੀ, ਗੁਰੂ ਉਹ ਵੀ ਦੇਖਦਾ। ਆ ਹੱਥ ਦੀ ਤਲੀ ਤੇ ਅਸੀਂ ਇੱਕ ਟਕਾ ਰੱਖਿਆ ਹੋਵੇ, ਤੇ ਸੂਰਜ ਦੀਆਂ ਕਿਰਨਾਂ ਪੈਣ ਤੇ ਹੱਥ ਦੀ ਤਲੀ ਉੱਤੇ ਚਮੜੀ ਤੇ ਰੱਖੇ ਹੋਏ ਟਕੇ ਦਿਸਦੇ ਨੇ, ਜੇ ਉਹੀ ਟਕਾ ਕੋਈ ਮੂੰਹ ਵਿਚ ਆਪਣੇ ਗਲੇ ਤੋਂ ਥੱਲੇ ਉਤਾਰ ਕੇ ਪੇਟ ਵਿਚ ਲੈ ਜਾਏ, ਫਿਰ ਉਹ ਸੂਰਜ ਦੀਆਂ ਕਿਰਨਾਂ ਨਾਲ ਨਹੀਂ ਦਿਸਦਾ, ਐਕਸਰੇ ਨਾਲ ਤਾਂ ਉਹਦੇ ਪੇਟ ਵਿਚੋਂ ਵੀ ਨਜ਼ਰ ਆ ਜਾਂਦਾ ਇਹਦੀ ਕਿਹੜੀ ਨਾੜੀ ਵਿਚ ਟਕਾ ਟਿਕਿਆ। ਸੂਰਜ ਦੀਆਂ ਕਿਰਨਾਂ ਬਾਹਰ ਦੇਖਦੀਆਂ ਨੇ, ਦੁਨੀਆਂ ਦੇ ਲੋਕ ਸੂਰਜ ਦੀਆਂ ਕਿਰਨਾਂ ਦੀ ਤਰ੍ਹਾਂ ਸਾਨੂੰ ਬਾਹਰੋਂ ਦੇਖਦੇ ਨੇ, ਪਰ ਚੇਤੇ ਰੱਖੀ ਐਕਸਰੇ ਕੇਵਲ ਚਮੜੀ ਦੀਆਂ ਤੇ ਖੱਡੀਆਂ ਦੀਆਂ ਨਾੜਾਂ ਨੂੰ ਦੇਖ ਸਕਦੇ ਨੇ, ਪਰ ਗੁਰੂ ਦਾ ਜਿਹੜਾ ਐਕਸਰੇ ਵੇ, ਗੁਰੂ ਦੀ ਜਿਹੜੀ ਰੁਖਾਨੀਅਤ ਦੀ ਕਿਰਨ ਹੈ, ਇਹ ਤਾਂ ਤੇਰੇ ਕਰੋੜਾਂ ਜਨਮਾਂ ਦੇ ਮਨ ਦੀ ਮੈਲ ਨੂੰ ਵੀ ਦੇਖ ਲੈਂਦੀ, ਉਸ ਥਾਂ ਤੇ ਜਾ ਪਹੁੰਚਦੀ। ਭਾਈ ਫੇਰੂ ਨੇ ਮਸੰਦ ਬਣ ਕੇ ਸੇਵਾ ਕੀਤੀ, ਤੇ ਮਸੰਦ ਦਾ ਅਰਥ ਅੱਜ ਭਾਵੇਂ ਬਦਲ ਗਿਆ, ਅਖਰੀ ਅਰਥ ਸੀ ਮਸਨਦ ਉੱਤੇ ਬਹਿਣ ਵਾਲਾ, ਚੌਂਕੀ ਤੇ ਗੱਦੀ ਤੇ ਬੈਠਣ ਵਾਲਾ। ਜਿਸ ਦਿਨ ਹਜ਼ੂਰ ਨੇ ਮਸੰਦ ਬੁਲਾਏ ਤੇ ਕਿਸੇ ਨੇ ਕਿਹਾ, ਮਹਾਰਾਜ ਬਾਬਾ ਫੇਰੂ ਜਿਹੜਾ ਗੁਰੂ ਘਰ ਰਹਿ ਸਾਹਿਬ ਦੇ ਵੇਲੇ ਮਸੰਦ ਥਾਪਿਆ ਗਿਆ, ਉਹਨੇ ਇੱਕ ਟਕਾ ਵੀ ਕਦੀ ਗੁਰੂ ਦਰਬਾਰ ਵਿਚ ਨਹੀਂ ਭੇਜਿਆ। ਦਸ਼ਮੇਸ਼ ਪਿਤਾ ਨੇ ਕਿਹਾ, ਉਹਦੀਆਂ ਮੁਸ਼ਕਾਂ ਬੰਨ ਕੇ ਆਨੰਦਪੁਰ ਸਾਹਿਬ ਦਰਬਾਰ ਵਿਚ ਲਿਆਂਦਾ ਜਾਏ। ਜਿਸ ਦਿਨ ਸਿੱਖ ਉਹਦੇ ਕੋਲ ਗਏ ਤੇ ਬਾਬਾ ਫੇਰੂ ਲੰਗਰ ਦੇ ਭਾਂਡਿਆਂ ਵਿਚ ਖਲੋਤਾ ਸੀ, ਸੂਤ ਦੇ ਬਸਤਰ, ਲੰਗਰ ਦੇ ਭਾਂਡੇ ਆਪਣੇ ਖੱਥਾਂ ਨਾਲ ਮਾਂਜਦਾ ਪਿਆ, ਤੇ ਮੁੱਖ ਉਹਦੇ ਵਿਚੋਂ ਗੁਰੂ ਗੁਰੂ ਦੀ ਆਵਾਜ਼ ਪਈ ਆਉਂਦੀ। ਪੁੱਛਿਆ ਸੀ, ਬਾਬੇ ਫੇਰੂ ਨੂੰ ਲੈਣ ਵਾਸਤੇ ਆਇਆ, ਮਨ ਚ ਸੀ ਕਿ ਸ਼ਾਇਦ ਗੱਦੀ ਲਾ ਕੇ ਕਿਤੇ ਬੈਠਾ ਹੋਵੇਗਾ, ਚਾਰ ਚਫੇਰੇ ਬੜੇ ਵੱਡੇ ਵੱਡੇ ਬਲਵਾਨ ਲੋਕਾਂ ਨੂੰ ਖੜਿਆ ਕਰਕੇ, ਕਿ ਜਿਹੜਾ ਬੋਲੇਗਾ ਉਹਨੂੰ ਚਟਕਾ ਦਿਆਂਗਾ। ਨਹੀਂ, ਉਹਨਾਂ ਕਿਹਾ, ਜਿਸ ਫੇਰੂ ਨੂੰ ਮਿਲਣ ਆਇਓ ਉਹ ਦੇਖੋ ਲੰਗਰ ਦੇ ਜੂਠੇ ਭਾਂਡੇ ਪਿਆ ਮਾਂਜਦਾ। ਜਦੋਂ ਭਾਂਡੇ ਮਾਂਜਦਿਆਂ ਉਹਦੇ ਚਿਹਰੇ ਨੂੰ ਦੇਖਿਆ, ਤੇ ਪਿਆਰਿਓ ਉਹਦੇ ਚਿਹਰੇ ਵਿੱਚੋਂ ਗੁਰੂ ਦਾ ਨੂਰ ਡਲਕਾਂ ਪਿਆ ਮਾਰਦਾ ਸੀ। ਖਿਆਨਾ ਪਿਆ ਇਹਦੀਆਂ ਮੁਸ਼ਕਾਂ ਬਣ ਸਕੀਏ, ਜਾ ਕੇ ਹੁਕਮ ਸੁਣਾਇਆ ਕਿ ਗੁਰੂ ਨੇ ਕਿਹਾ ਮੁਸ਼ਕਾਂ ਬੰਨ ਕੇ ਲਿਆਇਓ, ਪਰ ਅਸੀਂ ਬੰਨ ਨਹੀਂ ਸਕਦੇ ਤੁਹਾਡੇ ਜੀਵਨ ਨੂੰ ਦੇਖ ਕੇ। ਭਾਈ ਫੇਰੂ ਬਜ਼ੁਰਗ ਹੋ ਚੁੱਕਾ ਸੀ, ਹੱਥ ਜੋੜ ਕੇ ਕਹਿੰਦਾ, ਉਹ ਸਿੱਖੋ ਆ ਦਾੜੀ ਚਿੱਟੀ ਹੋਈ, ਗੁਰੂ ਦਾ ਹੁਕਮ ਮੰਨਣ ਦੀ ਯਤਨ ਕੀਤਾ, ਅਜੇ ਤਾਂ ਕੰਧੀ ਤੇ ਰੁਕਣਾ, ਜਿਵੇਂ ਗੁਰੂ ਨੇ ਕਿਹਾ ਉਸੇ ਤਰ੍ਹਾਂ ਕਰ ਲਵੋ, ਮੈਨੂੰ ਘੱਟੋ ਘੱਟ ਹੁਕਮ ਮੰਨਣ ਵਿਚ ਮੇਰੀ ਕੁਤਾਹੀ ਨਾ ਹੋ ਜਾਏ। ਉਹਨਾਂ ਦਾ ਖੀਆ ਨਾ ਪਿਆ, ਪਰ ਭਾਈ ਫੇਰੂ ਆਪਣੀਆਂ ਬਾਹਾਂ ਪਿੱਛੇ ਕਰਕੇ ਤੁਰੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਆਏ। ਇਹ ਘਟਨਾਵਾਂ ਇਤਿਹਾਸ ਨੇ ਸਮੋ ਕੇ ਰੱਖੀਆਂ ਨੇ, ਤੇ ਮੈਂ ਤਾਂ ਬੇਨਤੀ ਕਰਨ ਲੱਗਾ ਸਾਂ ਕਿ ਤੁਹਾਡੇ ਇਸ ਮਾਲਵੇ ਦੀ ਧਰਤੀ ਤੇ ਨਵਾਜਿਆ ਜਿਹਨੂੰ ਗੁਰੂ ਦੇ ਪੁੱਤਰ ਦਾ ਖਿਤਾਬ ਮਿਲਿਆ ਭਾਈ ਭਗਤੂ ਜੀ ਨੂੰ ਕਦੀ ਸੱਤ ਸੰਗਤ ਸਾਧੂ ਦੀ ਮਹਿਮਾ ਦੇਖਣੀ ਹੈ ਸੰਗਤ ਦੀ ਤੇ ਇੱਕ ਘੜੀ ਦਾ ਮਿਲਾਪ ਜ਼ਿੰਦਗੀ ਪਲਟਦਾ ਖੈ ਗੁਰੂ ਕਲਗੀ ਵਾਲੇ ਦੇ ਸਾਹਮਣੇ ਲੈ ਗਏ ਭਾਈ ਫੇਰੂ ਦੇ ਬਸਤਰ ਸਾਧ ਮੁਰਾਦੇ ਆਪਣੇ ਦੋਨਾਂ ਹੱਥਾਂ ਨਾਲ ਆਪਣੀ ਦਾੜੀ ਪਕੜ ਲਈ ਰੋਈ ਜਾਏ ਹਜ਼ੂਰ ਨੇ ਆਪਣੇ ਨੇਤਰ ਬੰਦ ਕੀਤੇ ਵਹੀ ਖਾਤੇ ਵਾਲੇ ਨੇ ਦੇਖਿਆ ਫੇਰੂ ਦੇ ਨਾਮ ਦਾ ਖਾਤਾ ਗੁਰੂ ਕੇ ਘਰ ਦੀ ਮਾਇਆ ਤੇ ਜਿਹੜੇ ਨਿੰਦਕ ਬੈਠੇ ਸਨ ਉਹ ਸਾਰੇ ਕਈ ਜਣ ਕਦੀ ਨੇ ਇਹਨੇ ਕੁਝ ਦਿੱਤਾ ਤੇ ਮੈਂ ਇੱਕ ਬੇਨਤੀ ਕਰਾਂ ਕਿ ਯਤਨ ਕਰੋ ਆਪਣੀ ਜ਼ਬਾਨ ਤੇ ਕਾਬੂ ਪਾਉਣ ਦਾ ਗੁਰਮਖੋ ਤਰਲਾ ਲੈ ਕੇ ਕਹਿੰਦਾ ਨਾ ਹਨੇਰੇ ਵਿਚ ਐਵੇਂ ਤੀਰ ਨਾ ਚਲਾਈ ਜਾਓ ਹਨੇਰੇ ਵਿਚ ਚਲਦਿਆਂ ਤੀਰ ਕਈ ਵਾਰੀ ਬੇਦੋਸ਼ੇ ਸਰਵਣ ਵੀ ਮਰ ਜਾਂਦੇ ਐਵੇਂ ਨਾ ਤੀਰ ਛੱਡੀ ਜਾਈਏ ਕਿਸੇ ਬਾਰੇ ਸੁਣਿਆ ਸੁਣਾਇਆ ਤੀਰ ਛੱਡ ਦਿੱਤਾ ਨਾ ਹਨੇਰੇ ਚ ਤੀਰ ਛੱਡੋ ਕਿਉਂ ਸਰਵਣ ਨੂੰ ਤੀਰ ਵੱਜਾ ਤੇ ਕਈ ਵਾਰੀ ਵੱਜੇ ਕੋਈ ਤੀਰ ਨੇ ਕਹਿ ਦਿੱਤਾ ਸਾਨੂੰ ਪੁੱਤਰ ਦੇ ਵਿਯੋਗ ਵਿਚ ਤੜਫਾਣ ਵਾਲਿਆ ਤੇਰਾ ਅੰਤ ਵੀ ਕਿਤੇ ਪੁੱਤਰ ਦੇ ਵਿਯੋਗ ਵਿਚ ਹੀ ਹੋਵੇਗਾ ਐਵੇਂ ਤੀਰ ਨਾ ਛੱਡੀਏ ਨਿੰਦਿਆ ਦੇ ਬੈਠਿਆਂ ਨੇ ਕਿਹਾ ਕਦੀ ਵੀ ਇਹਨੇ ਮਾਇਆ ਨਹੀਂ ਜਮ੍ਹਾਂ ਕਰਾਈ ਭਾਈ ਫੇਰੂ ਰੋਈ ਜਾਏ ਸਿੱਖਾਂ ਦੇ ਸਵਾਸ ਰੁਕੇ ਨੇ ਪਤਾ ਨਹੀਂ ਇਸ ਬਾਬੇ ਨੂੰ ਸਜ਼ਾ ਕੀ ਮਿਲਣੀ ਏ ਕਈਆਂ ਨੇ ਕਿਹਾ ਇਹ ਉਹੀ ਜਿਨੇ ਭਾਈ ਭਗਤੂ ਦੀ ਸੰਗਤ ਕਰਕੇ ਸਿੱਖ ਬਣਿਆ ਸੀ ਇਹ ਉਹੀ ਜਿਹਨੂੰ ਗੁਰੂ ਨੇ ਕਿਹਾ ਤੇਰੀ ਜੇਬ ਤੇ ਮੇਰੀ ਜੇਬ ਤੇ ਤੇਰਾ ਹੱਥ ਗੁਰੂ ਜੀ ਨੇ ਨੇਤਰ ਬੰਦ ਕੀਤੇ ਪਰਤ ਕੇ ਨੇਤਰ ਖੋਲੇ ਸਿੰਘਾਸਨ ਤੋਂ ਛਾਲ ਮਾਰੀ ਤੇ ਭਾਈ ਫੇਰੂ ਦੀ ਦਾੜੀ ਪਕੜੀ ਕੋਈ ਖੱਤ ਚੁੜਾ ਕੇ ਸੀਨੇ ਨਾ ਲਾ ਕੇ ਕਿਹਾ ਲੋਕੋ ਰਹਿਣ ਦਿਓ ਕਾਗਜ਼ ਦੇ ਅੱਖਰ ਨਾ ਵੇਖੋ ਇਹ ਜਿਹੜੀ ਸੇਵਾ ਕਰਦਾ ਮੇਰੀ ਦਿਲ ਦੀ ਵਹੀ ਤੇ ਲਿਖੀ ਹੋਈ ਹੈ ਜਿਹੜੀ ਇਹਨੇ ਸੇਵਾ ਕੀਤੀ ਉਥੇ ਗੁਰੂ ਜੀ ਨੇ ਪੰਜ ਬਖਸ਼ਾਂ ਦਿੱਤੀਆਂ ਗੁਰੂ ਕੀਆਂ ਸਾਖੀਆਂ ਵਿਚ ਪੰਜ ਸ਼ਬਦ ਨੇ ਇੱਕ ਘੜੀ ਦੀ ਸੰਗਤ ਜੀਵਨ ਪਲਟ ਗਈ ਤੇ ਪਹੁੰਚਿਆ ਕਿੱਥੇ ਜਾ ਕੇ ਪਹਿਲੀ ਬਖਸ਼ ਦਿੱਤੀ ਭਾਈ ਫੇਰੂ ਤੇਰੀ ਸੱਚੀ ਦਾੜੀ ਦੂਜਾ ਭਾਈ ਫੇਰੂ ਤੇਰੀ ਸੇਵਾ ਗਾੜੀ ਤੀਜਾ ਭਾਈ ਫੇਰੂ ਜਗ ਤੁਲਖਾ ਭਾਰੀ ਚੌਥੀ ਭਾਈ ਫੇਰੂ ਜਗ ਕਰਨੀ ਸਾਰੀ ਤੇ ਪੰਜਵੀਂ ਤੇ ਆ ਕੇ ਕਿਹਾ ਭਾਈ ਫੇਰੂ ਤੇਰੇ ਤੋਂ ਸਤਿਗੁਰ ਬਲਿਹਾਰੀ ਮੈਂ ਤੇਰੇ ਤੋਂ ਕੁਰਬਾਨ ਜਾਣਾ ਉਥੇ ਭਾਈ ਵੀਰ ਸਿੰਘ ਉਹਨਾਂ ਨੇ ਖੋਜ ਭਰੀ ਇੱਕ ਪੱਤਰਿਕਾ ਲਿਖੀ ਕਹਿੰਦੇ ਨੇ ਜਦੋਂ ਹਜ਼ੂਰ ਨੇ ਕਿਹਾ ਮੈਂ ਤੇਰੇ ਤੋਂ ਬਲਿਹਾਰੀ ਤੇ ਉਸ ਬਜ਼ੁਰਗ ਬਾਬੇ ਨੇ ਆਪਣੀ ਜ਼ਬਾਨ ਤੋਂ ਗੁਰੂ ਗੋਬਿੰਦ ਸਿੰਘ ਜੀ ਨੂੰ ਸੰਬੋਧਨ ਕਰਕੇ ਫਿਰ ਆ ਸਤਨਾ ਕਹੀਆਂ ਕਹਿਣ ਲੱਗਾ ਸਾਡੇ ਸੱਜਣਾ ਜੀ ਸਾਨੂੰ ਤੇਰੀ ਮਣੀ ਮਣੀ ਦਾ ਅਰਥ ਮਾਣ ਪੰਜਾਬੀ ਦੀਆਂ ਸਤਰਾਂ ਨੇ ਤੇ ਬਾਬਾ ਫੇਰੂ ਕਵੀ ਸੀ ਉਹ ਕਵਿਤਾ ਰਚਦਾ ਹੁੰਦਾ ਸੀ ਸਤਿਗੁਰੂ ਨੂੰ ਕਹਿਣ ਲੱਗਾ ਦਾਤਾ ਜੀ ਸਾਡੇ ਸੱਜਣਾ ਜੀ ਸਾਨੂੰ ਤੇਰੀ ਮਣੀ ਨਿਮਾਣਿਆਂ ਦਾ ਤੂੰ ਮਾਣ ਸਦਾਵੇਂ ਸਾਡੀ ਵੀ ਤਾਂਘ ਤਣੀ ਤੈਂ ਜਿਹਾ ਸਾਨੂੰ ਹੋਰ ਨਾ ਕੋਈ ਅਸੀਂ ਢੂੰਡੀ ਵਣੀ ਬਣੀ ਫੇਰੂ ਜਾਣ ਸੱਜਣ ਤੋਂ ਵਾਰੀ ਵਾਰੀ ਤਾਂ ਭਲੀ ਬਣੀ ਸ਼ਬਦ ਸ਼ੁਰੂ ਕੀਤਾ ਸੀ ਫੇਰੀ ਤੇ ਵਾਰੀ ਕਹਿਣ ਲੱਗੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਿ ਇਹ ਵਾਰੀ ਮੈਂ ਤੇਰੇ ਚਰਨਾਂ ਤੋਂ ਵਾਰ ਦਿੱਤੀ ਤੇ ਹਜ਼ੂਰ ਨੇ ਕਿਹਾ ਜਾ ਫੇਰੂ ਅੱਗੇ ਫੇਰੀਆਂ ਲਾਈਆਂ ਗਲੀਆਂ ਵਿਚ ਸੰਸਾਰ ਵਿਚ ਜੇ ਇਹ ਵਾਰੀ ਸਰੀਰ ਦੀ ਤੂੰ ਗੁਰੂ ਤੋਂ ਵਾਰ ਦਿੱਤੀ ਜਾਂ ਗੁਰੂ ਨੇ ਤੇਰੀ ਇਸ ਵਾਰੀ ਵਿਚ ਸਾਰੇ ਲੇਖੇ ਹੀ ਮੁਕਾ ਦਿੱਤੇ ਅਸੀਂ ਜੇ ਦੁਰੀਏ ਤੇ ਇਸ ਸਾਰੀ ਘਟਨਾ ਦੀ ਜੜ ਸਿਰਫ ਸੱਤ ਸੰਗਤ ਹੈ ਜੀਵਨ ਪਲਟਣ ਲਈ ਭਾਈ ਸਾਹਿਬ ਨੇ ਜਿਹੜਾ ਸ਼ਬਦ ਪੜਿਆ ਉਹਦੀਆਂ ਕੁਝ ਸਿਰਫ ਸੰਖੇਪ ਜਿਹੀਆਂ ਬੇਨਤੀਆਂ ਨੇ ਕਹਿਣ ਲੱਗੇ ਮਹਿਮਾ ਸਾਧੂ ਸੰਗ ਕੀ ਇਕੱਠੇ ਹੋਏ ਸੱਤ ਸੰਗੀਓ ਸੁਣੋ ਮਹਿਮਾ ਤੇ ਇਹ ਹਕੀਕਤ ਹੈ ਗੁਰੂ ਅਰਜੁਨ ਦੇਵ ਦੇ ਅੰਮ੍ਰਿਤ ਬੋਲ ਨੇ ਮਹਿਮਾ ਸਾਧੂ ਸੰਗ ਕੀ ਸੁਣ ਹੋ ਮੇਰੇ ਮੀਤਾ ਮਿੱਤਰੋ ਸੁਣੋ ਮੈਲ ਖੋਈ ਕੋਟ ਅੱਗ ਹਰੇ ਅੰਦਰ ਦੀ ਮੈਲ ਧੋਂਦੀ ਏ ਸੰਗਤ ਕਰੋੜਾਂ ਜਨਮਾਂ ਦੇ ਪਾਪ ਦਗਦ ਹੋ ਜਾਂਦੇ ਨੇ ਮੈਲ ਖੋਈ ਕੋਟ ਅੱਗ ਹਰੇ ਨਿਰਮਲ ਭੈ ਚੀਤਾ ਏਸੀ ਰਖਾਓ ਤੇ ਮਹਾਰਾਜ ਮਹਿਮਾ ਹੋਰ ਕਿਹੜੀ ਕਹਿਣ ਲੱਗੇ ਪਿੰਗੁਲ ਪਰਬਤ ਪਾਰ ਪਰੇ ਖਲ ਚਤੁਰ ਬਕੀਤਾ ਅੰਦੁਲੇ ਤ੍ਰਿਭਵਨ ਸੂਜਿਆਂ ਕੁਰ ਭੇਟ ਪੁਨੀਤਾ ਕਹਿੰਦੇ ਨੇ ਪਿੰਗਲਾ ਬੰਦਾ ਜਿਹਦੇ ਪੈਰ ਨਹੀਂ ਚੱਲਦੇ ਜੇ ਸੱਤ ਸੰਗਤ ਵਿਚ ਆਵੇ ਸੱਚ ਜਾਣਿਓ ਪਿੰਗਲੇ ਬੰਦੇ ਪਹਾੜਾਂ ਤੇ ਚੜ ਜਾਂਦੇ ਨੇ। ਸੱਤ ਸੰਗਤ ਵਿਚ ਆਵੇ ਅੰਨੇ ਬੰਦੇ ਨੂੰ ਤਿੰਨਾਂ ਭਵਨਾਂ ਦੀ ਸੋਝੀ ਹੋ ਜਾਂਦੀ ਏ। ਜੇ ਕਿਸੇ ਨੂੰ ਸਹੀ ਅਰਥਾਂ ਵਿਚ ਸਾਧੂ ਦੀ ਸੰਗਤ ਮਿਲ ਜਾਏ, ਗੁਰੂ ਦੀ ਸੰਗਤ ਮਿਲ ਜਾਏ, ਉਹ ਬੰਦਾ ਅੱਤ ਦਾ ਅਗਿਆਨੀ ਵਖਿਆਨ ਕਰਤਾ ਬਣ ਜਾਂਦਾ ਹੈ। ਪਿੰਗਲ ਪਰਬਤ ਪਾਰ ਪਰੇ ਖਲ ਚਤੁਰ ਬਕੀਤਾ ਅੰਦੁਲੇ ਤ੍ਰਿ ਭਵਨ ਸੂਝਿਆ ਗੁਰ ਭੇਟ ਪੁਨੀਤਾ ਮਹਿਮਾ ਸਾਧੂ ਸੰਗ ਕੀ ਸੁਣਹੋ ਮੇਰੇ ਮੀਤਾ ਮੈਲ ਖੋਈ ਕੋਟ ਅੱਗ ਹਰੇ ਨਿਰਮਲ ਭੈ ਚੀਤਾ ਐਸੀ ਭਗਤ ਗੋਬਿੰਦ ਕੀ ਕੀਟ ਹਸਤੀ ਜੀਤਾ ਜੋ ਜੋ ਕੀਨੋ ਆਪਣੋ ਤਿਸ ਅਭੈ ਦਾਨ ਦਿੱਤਾ ਸਿੰਘ ਬਿਲਾਈ ਖੋ ਗਏ ਉਹ ਤ੍ਰਿਣ ਮੇਰ ਦਖੀਤਾ ਸ਼ਰਮ ਕਰਤੇ ਦਮ ਆਡ ਕੋ ਤੇ ਗਨੀ ਤਨੀਤਾ। ਸਾਹਿਬ ਨੇ ਕਿਹਾ ਸੱਤ ਸੰਗਤ ਨੇ ਦਰ ਦਰ ਤੇ ਰੁਲਣ ਵਾਲਿਆਂ ਨੂੰ ਸ਼ਾਹ ਬਣਾ ਦਿੱਤਾ, ਇੱਥੇ ਤਿਣਕਿਆਂ ਨੂੰ ਪਹਾੜ ਵਰਗੀ ਅਡੋਲਤਾ ਦੇ ਦਿੱਤੀ। ਚੇਤੇ ਰੱਖਿਓ ਇੱਥੇ ਕੀੜੀ ਨਿਮਰਤਾ ਸੰਗਤ ਵਿਚ ਰਹਿਣ ਵਾਲੇ ਅਖੰਕਾਰੀ ਖਾਤੀਆਂ ਨੂੰ ਜਿੱਤ ਗਏ ਤੇ ਗੁਰੂ ਨੇ ਸ਼ੇਰ ਵਰਗੀ ਖੂੰਖਾਰ ਬਿਰਤੀ ਨੂੰ ਬਿੱਲੀ ਵਰਗੀ ਨਿਮਰਤਾ ਦੇ ਦਿੱਤੀ। ਅਖੀਰਲੀਆਂ ਤੁਕਾਂ ਸਨ ਕਿ ਕਵਨ ਵਡਾਈ ਕਹਿ ਸਕੂ, ਕਿੰਨੀ ਕੁ ਵਡਿਆਈ ਕਰਾਂ ਆਪਣੇ ਗੁਰੂ ਦੀ ਸੰਗਤ ਦੀ, ਕਵਨ ਵਡਾਈ ਕਹਿ ਸਕੂ ਬੇਅੰਤ ਗੁਨੀਤਾ ਕਰ ਕਿਰਪਾ ਮੋਹੇ ਨਾਮ ਦੇਹੋ ਨਾਨਕ ਦਰ ਸਰੀਤਾ। ਕਹਿੰਦੇ ਨੇ ਸੱਤ ਸੰਗਤ ਦੀ ਮਹਿਮਾ ਨਹੀਂ ਕਹੀ ਜਾ ਸਕਦੀ, ਪਰ ਦਾਤਾ ਸੰਗਤ ਵਿਚ ਤੇਰੇ ਦਰ ਦਾ ਸਰੀਤਾ ਮੰਗਤਾ ਬਣ ਕੇ ਆਇਆ, ਸੰਗਤ ਵਿਚ ਆਏ ਦੀ ਝੋਲੀ ਵਿਚ ਨਾਮ ਦੀ ਦਾਤ ਪਾ। ਪਿਆਰਿਓ ਆਓ, ਜਿਹੜੀ ਅਸੀਂ ਕੱਲ ਵੀ ਬੇਨਤੀ ਆਪ ਨਾਲ ਸਾਂਝੀ ਕੀਤੀ, ਸਾਰੇ ਪ੍ਰਚਾਰਕ ਕੀਰਤਨੀਆਂ ਨੇ, ਇਸ ਜ਼ਿੰਦਗੀ ਨੂੰ ਥੋੜਾ ਜਿਹਾ ਵਿਕਾਸ ਵਾਲੇ ਪਾਸੇ ਲੈ ਚਲੀਏ, ਆਤਮਾ ਦੇ ਤਲ ਤੇ ਜੀਣ ਦੀ ਜਾਚ ਸਿੱਖੀਏ, ਸੱਤ ਸੰਗਤ ਕਰੀਏ। ਕਹਿਣ ਨੂੰ ਸਾਰੀ ਅਸੀਂ ਕਹੀ ਜਾਂਦੇ ਹਾਂ, ਮੈਂ ਵੀ ਕਹਿ ਦੇਣਾ ਕਿ ਗੁਰਬਾਣੀ ਨਾਲ ਜੁੜੋ, ਕੇਵਲ ਕਹਿਣ ਮਾਤਰ ਨਹੀਂ ਸੱਚੀ ਮੁੱਚੀ ਜੁੜਨਾ ਸ਼ੁਰੂ ਕਰ ਦਈਏ। ਇੱਕ ਗੱਲ ਖਾਸ ਕਰਕੇ ਕਿ ਜਿਹੜੇ ਆਪਣੇ ਅਸਲੇ ਨੂੰ ਆਪਣੇ ਮੂਲ ਨੂੰ ਛੱਡ ਜਾਣ ਉਹਨਾਂ ਦਾ ਫਿਰ ਬਚਾਅ ਨਹੀਂ ਜੇ। ਉਹੀ ਦਾਣੇ ਚੱਕੀ ਦੇ ਦੋ ਪੁੜਾਂ ਵਿਚ ਸਾਬਤ ਬਚਦੇ ਨੇ ਜਿਹੜੇ ਕਿੱਲੀ ਨਾਲ ਜੁੜ ਜਾਂਦੇ ਨੇ। ਜਿਹੜੇ ਕਿੱਲੀ ਨੂੰ ਛੱਡ ਕੇ ਦੂਰ ਚਲੇ ਜਾਣ, ਚੇਤੇ ਰੱਖਿਓ ਉਹਨੂੰ ਪੱਥਰ ਦੀ ਚੱਕੀ ਪੀ ਕੇ ਦੁਫਾੜ ਕਰਕੇ ਮੈਦਾ ਬਣਾ ਦਿੰਦੀ ਹੈ। ਪਰਮਾਤਮਾ ਦਾ ਨਾਮ ਇੱਕ ਮਰਕਜ਼ ਹੈ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇੱਕ ਧੁਰਾ ਹੈ, ਆਪਣੇ ਅੰਤਰ ਆਤਮੇ ਨੂੰ ਉਹਦੇ ਨਾਲ ਜੋੜ ਕੇ ਆਪਣੀ ਜ਼ਿੰਦਗੀ ਨੂੰ ਸਫਲਾਉਣ ਦਾ ਯਤਨ ਕਰੀਏ। ਆਪ ਸਭ ਦਾ ਧੰਨਵਾਦ, ਸਭ ਤੋਂ ਵੱਧ ਉਸ ਅਕਾਲ ਪੁਰਖ ਦਾ। ਗੁਰਮੁਖੋ ਆਪ ਥੋੜਾ ਜਿਹਾ ਟਿਕ ਜਾਇਓ, ਮੈਨੂੰ ਪਤਾ ਕਿ ਸਮਾਂ ਕਾਫੀ ਹੋ ਚੁੱਕਾ, ਤੁਸੀਂ ਜਾਣਾ ਵੀ ਹੈ, ਅਸਾਂ ਵੀ ਤਿੰਨ ਤਿੰਨ ਘੰਟੇ ਦਾ ਸਫ਼ਰ ਕਰਕੇ ਅੱਗੇ ਜਾਣਾ ਹੈ। ਥੋੜਾ ਜਿਹਾ ਟਿਕ ਕੇ ਘੱਟੋ ਘੱਟ ਅਰਦਾਸ ਤੇ ਗੁਰੂ ਜੀ ਦੇ ਅੰਮ੍ਰਿਤ ਬੋਲਾਂ ਨੂੰ ਆਪਾਂ ਵਾਕ ਸੁਣ ਕੇ ਜਾਈਏ। ਸਿਰਫ ਇੱਕ ਬੇਨਤੀ ਕਿ ਆਪਣੇ ਅੰਦਰ ਨੂੰ ਪਰਮਾਤਮ ਦੇਵ ਵਾਲੇ ਪਾਸੇ ਤੋਰਨ ਲਈ ਨਾਮ ਸਿਮਰਨ ਤੇ ਬਾਣੀ ਨਾਲ ਜੋੜਨ ਦਾ ਯਤਨ ਕਰੀਏ। ਸਭ ਤੋਂ ਵੱਡੀ ਕਿਰਪਾ ਅਕਾਲ ਪੁਰਖ ਵਾਹਿਗੁਰੂ ਜੀ ਜਿਨੇ ਤਰੁੱਠ ਕੇ ਮਾਨਵ ਤੇਈ ਦੇ ਦਿੱਤੀ, ਫਿਰ ਸ਼ੁਕਰ ਉਸ ਵਾਹਿਗੁਰੂ ਦਾ ਆਕਾਰ ਤੋਂ ਸਾਕਾਰ ਬਣ ਗੁਰੂ ਨਾਨਕ ਦੇ ਰੂਪ ਚ ਆਇਆ, ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। ਤਰੁੱਠੇ ਧੁਰ ਕੀ ਬਾਣੀ ਦਿੱਤੀ, ਗੁਰੂ ਕਲਗੀ ਵਾਲੇ ਤੋਂ ਕੁਰਬਾਨ ਜਾਈਏ, ਅੰਮ੍ਰਿਤ ਦਾ ਕੀਮਤੀ ਹੀਰਾ ਝੋਲੀ ਚ ਪਾਇਆ ਤੇ ਗੁਰੂ ਗ੍ਰੰਥ ਸਾਹਿਬ ਜੀ ਨੇ ਸਾਡੇ ਸਾਰਿਆਂ ਤੇ ਕਿਰਪਾ ਕੀਤੀ, ਆਪਣੇ ਚਰਨਾਂ ਵਿਚ ਜੁੜਨ ਦਾ ਸੁਭਾਗ ਬਖਸ਼ਿਆ। ਸਮੂਹ ਪ੍ਰਬੰਧਕ ਵੀਰਾਂ ਦਾ ਔਰ ਖਾਸ ਕਰਕੇ ਸਿੰਗਲਾ ਜੀ ਔਰ ਬੀਬੀ ਜੀ, ਉਦਮ ਤੇ ਪ੍ਰੇਰਣਾ ਅਕਾਲ ਪੁਰਖ ਵਾਹਿਗੁਰੂ ਨੇ ਦਿੱਤੀ, ਉਹਨੇ ਸੂਝ ਦੇ ਕੇ ਇਸ ਪਾਸੇ ਤੋਰਿਆ। ਆਪ ਸੰਗਤ ਜਿਤਨੇ ਵੀ ਕਦਮ ਚੱਲ ਕੇ ਆਇਓ, ਸਭ ਦਾ ਕੋਟਾਨ ਕੋਟ ਸ਼ੁਕਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।